ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਉ ਪੈਰੋਂ ਮਹੱਲਾ ਪੰਜਵਾਂ ਹੋ ਮੈਂ ਰੋਗ ਮਾਨੁਖ ਕਾ ਦੀਨਾ।
ਧੰਨ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ, ਸਤਿਗੁਰੂ ਪਾਤਸ਼ਾਹ ਮਹਾਰਾਜ, ਪੈਰੋਂ ਰਾਗ ਦੇ ਰੰਗ ਪਾਵਨ ਰੁੱਖ ਦੀ ਸਵਰਤ ਰਹੇ ਹਨ। ਪਾਤਸ਼ਾਹ ਮਹਾਰਾਜ ਜੀ ਇਸ ਸ਼ਬਦ ਦੇ ਵਿੱਚ ਸਭ ਤੋਂ ਪਹਿਲਾਂ ਜੋ ਮਨੁੱਖ ਦੇ ਵਿੱਚ ਵੱਡਾ ਇੱਕ ਔਗਣ ਹੈ, ਗੁਰੂ ਪਾਤਸ਼ਾਹ ਮਹਾਰਾਜ ਉਸ ਔਗਣ ਦੇ ਬਾਰੇ ਦੱਸਦੇ। ਸਤਿਗੁਰੂ ਮਹਾਰਾਜ ਸਾਹਿਬ ਬਖਸ਼ਿਸ਼ ਕਰਦੇ ਹੋਏ ਜੀਵ ਨੂੰ ਸਮਝਾਉਂਦੇ ਕਿ ਇਹ ਮਨੁੱਖ ਹਉਮੈ ਰੋਗ ਮਾਨਸ ਤੋਂ ਦੀ, ਜਿਹੜਾ ਹਉਮੈ ਦਾ ਰੋਗ ਹੈ ਇਹ ਇੱਕ ਮਨੁੱਖ ਨੂੰ ਦਿੱਤਾ ਹੋਇਆ, ਕਿਉਂਕਿ ਮਨੁੱਖ ਦੇ ਅੰਦਰ ਹਉਮੈ ਬਹੁਤ ਹੀ ਜ਼ਿਆਦੀ ਹੈ। ਇੰਨੀ ਜ਼ਿਆਦੀ ਹਉਮੈ ਕਿ ਮਨੁੱਖ ਨੂੰ ਹਉਮੈ ਕੀ ਹੈ, ਧਨ ਦੀ ਹਉਮੈ, ਆਪਣੇ ਸਰੀਰ ਦੀ ਹਉਮੈ ਆ, ਜਾਇਦਾਦ ਦੀ ਹਉਮੈ ਆ, ਇਸ ਪ੍ਰਕਾਰ ਅਨੇਕਾਂ ਪ੍ਰਕਾਰ ਦੀ ਹਉਮੈ ਨੂੰ ਨਾਲ ਲਈ ਫਿਰਦਾ। ਭਗਤ ਫਰੀਦ ਜੀ ਆਪਾਂ ਨੂੰ ਸਮਝਾਉਂਦੇ ਆ, ਕਹਿੰਦੇ ਜਿਸਦੇ ਪਾਸ ਹਉਮੈ ਹੰਕਾਰ ਹੈ ਤੇ ਮਨੁੱਖ ਨੂੰ ਕੀ ਪ੍ਰਾਪਤ ਹੁੰਦਾ, ਕਹਿੰਦੇ ਕੁਛ ਵੀ ਨਹੀਂ। ਫਰੀਦਾ ਗਰਭ ਜਿਨ੍ਹਾਂ ਵਡਿਆਈਆਂ ਧਨ ਜੋਗਨ ਆਗਾਹਾ, ਖਾਲੀ ਚਲੇ ਧਨੀ ਚੋ ਸੱਦੇ ਜੀਓ ਜਹਾ। ਕਹਿੰਦੇ ਕਿਵੇਂ ਆ, ਕਹਿੰਦੇ ਜਿਨ੍ਹਾਂ ਦੇ ਹਿਰਦੇ ਦੇ ਵਿੱਚ ਗਰਭ ਹੰਕਾਰ ਹੈ, ਵਡਿਆਈ ਪ੍ਰਾਪਤ ਕਰਨੀ ਚਾਹੁੰਦੇ ਆ, ਕਹਿੰਦੇ ਜਿਸਦੇ ਹਿਰਦੇ ਦੇ ਵਿੱਚ ਹੰਕਾਰ ਹੈ ਨਾ, ਕਹਿੰਦੇ ਉਹ ਕਿਹੋ ਜਿਹੇ ਨੇ, ਕਹਿੰਦੇ ਉਹ ਖਾਲੀ ਨੇ, ਜਿਵੇਂ ਟਿੱਬੇ ਹੁੰਦੇ ਆ ਨਾ, ਟਿੱਬੇ ਮੀਂਹ ਪਵੇ ਟਿੱਬਿਆਂ ਦੇ ਉੱਤੇ ਪਾਣੀ ਨਹੀਂ ਰੁਕਦਾ, ਇਸੇ ਪ੍ਰਕਾਰ ਚੇਤਾ ਹਨ, ਧਨ ਦੇ ਪਾਸ ਹੈ ਪਰ ਹਿਰਦੇ ਵਿੱਚ ਪਰਮੇਸ਼ਵਰ ਦਾ ਨਾਮ ਨਹੀਂ, ਖਾਲਕ ਦੀ ਬਾਣੀ ਨਹੀਂ, ਕਾਰੀ ਨਹੀਂ, ਕਾਰ ਦੇ ਸਹਿਤ ਸੁਲਤਾਨ ਹੋ ਰਹੇ ਹੈ। ਮਨੁੱਖ ਹੰਕਾਰ ਦੇ ਵਿੱਚ ਦਾਨ ਵੀ ਕਰਦਾ ਹੈ, ਜੇ ਦਾਨ ਕਰੇਗਾ ਉਹ ਵੀ ਹੰਕਾਰ ਦੇ ਵਿੱਚ, ਕਿਉਂਕਿ ਇਹੋ ਜਿਹੇ ਮਨੁੱਖ ਵੀ ਹਨ ਕਿ ਜੇ ਦਾਨ ਕਰਨਾ ਹੈ, ਦਾਨ ਤਾਂ ਕਰਨਾ ਹੈ ਕਿ ਮੇਰੀ ਸੁਭਾ ਹੋਵੇ, ਲੋਕ ਮੈਨੂੰ ਦੇਖਣ ਮੈਂ ਦਾਨ ਕਰ ਰਿਹਾ, ਇਹਦੀ ਹਉਮੈ ਹੰਕਾਰ ਹੈ। ਖਿਨ ਖਿਨ ਮਾਤਰ ਦੇ ਵਿੱਚ ਜੀਵ ਹੰਕਾਰ ਕਰਦਾ, ਹਉਮੈ ਕਰਦਾ, ਖਿਨ ਖਿਨ ਮਾਤਰ ਸਮੇਂ ਦੇ ਵਿੱਚ ਜਿਸ ਪ੍ਰਕਾਰ ਕੋਈ ਬਜ਼ੁਰਗ ਬਾਬਾ ਹੈ ਉਹ ਵੈਦ ਦੇ ਪਾਸ ਚਲੇ, ਵੈਦ ਦੇ ਪਾਸ ਜਾ ਕਰਕੇ ਕੀ ਕਹਿਣ ਲੱਗਾ, ਵੈਦ ਦੇ ਪਾਸ ਗਿਆ, ਵੈਦ ਜੀ ਨੂੰ ਕਿਹਾ ਕਿ ਵੈਦ ਜੀ ਅੱਖਾਂ ਤੋਂ ਦਿਸਦਾ ਨਹੀਂ ਹੈ। ਉਹ ਵੈਦ ਕਹਿਣ ਲੱਗਾ ਕਿ ਬਾਬਾ ਜੀ ਇਹ ਬੁਢੇਪੇ ਦੀ ਨਿਸ਼ਾਨੀ ਹੈ, ਇਸੇ ਪ੍ਰਕਾਰ ਫਿਰ ਬਾਬੇ ਨੇ ਵੈਦ ਦੇ ਤਾਂ ਕਿਹਾ, ਕਹਿਣ ਲੱਗਾ ਕਿ ਕੰਨਾਂ ਤੋਂ ਸੁਣਦਾ ਨਹੀਂ, ਵੈਦ ਨੇ ਫਿਰ ਕਹਿ ਦਿੱਤਾ ਕਿ ਬੁਢੇਪੇ ਦੀ ਨਿਸ਼ਾਨੀ। ਫਿਰ ਬਾਬਾ ਕਹਿਣ ਲੱਗਾ ਕਿ ਇਹਨਾਂ ਗੋਡਿਆਂ ਦੇ ਵਿੱਚ ਪੀੜ ਬਹੁਤ ਹੁੰਦੀ ਹੈ। ਹੁਣ ਵੈਦ ਨੇ ਫਿਰ ਕਿਹਾ ਕਿ ਬਾਬਾ ਜੀ ਬੁਢੇਪਾ ਆ ਗਿਆ, ਬੁਢੇਪੇ ਦੀ ਨਿਸ਼ਾਨੀ ਹੈ। ਹੁਣ ਹਰੇਕ ਗੱਲ ਦੇ ਉੱਤੇ ਬੁਢੇਪਾ ਕਹੀ ਜਾਵੇ ਵੈਦ ਤੇ ਉਹ ਆਪਣੇ ਦੁੱਖ ਰੋਵੇ। ਗੁਰਮੁਖੋ ਉਸ ਵੇਲੇ ਇਸ ਬਜ਼ੁਰਗ ਨੇ ਉਸ ਵੈਦ ਦੇ ਚਪੇੜ ਮਾਰ ਦਿੱਤੀ ਗੁੱਸੇ ਦੇ ਵਿੱਚ ਆਉਣ ਕਰਕੇ। ਸੋ ਜਦੋਂ ਇਸ ਬਜ਼ੁਰਗ ਨੇ ਚਪੇੜ ਮਾਰੀ ਹੈ ਵੈਦ ਤੇ, ਤੇ ਵੈਦ ਫਿਰ ਬੋਲਿਆ, ਕਹਿਣ ਲੱਗਾ, ਬਾਬਾ ਜੀ ਇਹ ਵੀ ਜਿਹੜੀ ਚਪੇੜ ਤੁਸੀਂ ਮਾਰੀ ਹੈ ਨਾ, ਇਹ ਵੀ ਇੱਕ ਬੜੇਪੇ ਦੀ ਨਿਸ਼ਾਨੀ ਹੈ, ਕ੍ਰੋਧ ਆਇਆ ਤੁਹਾਡੇ ਅੰਦਰ। ਇਸ ਕਰਕੇ ਜਿਸ ਤਰ੍ਹਾਂ ਬੜੇਪਾ ਆਉਂਦਾ ਹੈ ਨਾ, ਬੜੇਪਾ ਜਦੋਂ ਬੁਢੇਪਾ ਆਉਂਦਾ ਤੇ ਉਸ ਸਮੇਂ ਸਰੀਰ ਨੂੰ ਕਈ ਕੁਛ ਹੀ ਰੋਗ ਲੱਗਦੇ ਨੇ। ਹੱਥਾਂ ਤੋਂ ਘੱਟ ਦਿਸਦਾ, ਗੋਡਿਆਂ ਤੋਂ ਚੱਲਿਆ ਨਹੀਂ ਜਾਂਦਾ, ਕੰਨਾਂ ਤੋਂ ਘੱਟ ਸੁਣਦਾ, ਸਰੀਰ ਕੰਬਣ ਲੱਗ ਪੈਂਦਾ। ਇੰਨੇ ਰੋਗ ਬੁਢੇਪੇ ਦੇ ਕਾਰਨ ਲੱਗਦੇ ਆ, ਜੋ ਬੁਢੇਪਾ ਆਉਂਦਾ ਜਿਸਦੇ। ਇਸੇ ਪ੍ਰਕਾਰ ਹਉਮੈ, ਜਦੋਂ ਮਨੁੱਖ ਦੇ ਅੰਦਰ ਹਉਮੈ ਆਉਂਦੀ ਹੈ ਨਾ, ਜਿਵੇਂ ਬੁਢੇਪੇ ਆਉਣ ਤੇ ਬੁਢੇਪਾ ਆਉਣ ਤੇ ਇੰਨੇ ਰੋਗ ਆਏ, ਜਦੋਂ ਮਨੁੱਖ ਦੇ ਅੰਦਰ ਹਉਮੈ ਆ ਗਈ, ਤੇ ਹਉਮੈ ਕੀ ਹੈ? ਹਉਮੈ ਕਾਮ ਨੂੰ ਵੀ ਲਿਆਏਗੀ, ਕ੍ਰੋਧ ਨੂੰ ਵੀ ਲਿਆਏਗੀ, ਮੋਹ ਵੀ ਆਏਗਾ, ਲੋਭ ਵੀ ਆਏਗਾ, ਹੰਕਾਰ ਦੇ ਸਹਿਤ ਇੰਨੇ ਔਗਣ ਨਾਲ ਹੀ ਆਉਂਦੇ ਜਿਸ ਨੇ ਹਉਮੈ ਕੀਤੀ ਹੈ। ਇਸ ਕਰਕੇ ਸਾਨੂੰ ਉਪਦੇਸ਼ ਦਿੰਦੇ ਹੈ, ਕਹਿੰਦੇ ਕਿ ਇਹ ਮਨੁੱਖ ਹਉਮੈ ਦੇ ਵਿੱਚ ਭਾਵੇਂ ਜੋ ਮਰਜ਼ੀ ਕਰੀ ਜਾ, ਜਿਸ ਤਰ੍ਹਾਂ ਤੀਰਥ ਬਰਤ ਅਰਦਾਨ ਕਰ ਮਨ ਮਹਿ ਧਰਹਿ ਗੁਮਾਨ। ਕਹਿੰਦੇ ਤੀਰਥਾਂ ਤੇ ਜਾ ਕਰਕੇ ਵਰਤ ਰੱਖਣੇ, ਦਾਨ ਕਰਨਾ, ਮਨ ਮਹਿ ਧਰਹਿ ਗੁਮਾਨ। ਕਹਿੰਦੇ ਜੇ ਮਨ ਦੇ ਵਿੱਚ ਹੰਕਾਰ ਹੈ, ਮਨ ਦੇ ਵਿੱਚ ਹਉਮੈ ਰੱਖ ਕਰਕੇ ਬੈਠਾ ਹੈ, ਗੁਰੂ ਪਾਤਸ਼ਾਹ ਮਹਾਰਾਜ ਜੀ ਕਹਿੰਦੇ ਨਾਨਕ ਨਿਸਰ ਜਾਤ ਤੇ ਜਿਉਂ ਕੁੰਚਰ ਇਸਨਾਨ। ਕਹਿੰਦੇ ਤੇ ਇਵੇਂ ਹੈ, ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਕਹਿੰਦੇ ਤੇ ਨਿਰਭਲ ਇਵੇਂ ਹੈ ਜਿਵੇਂ ਹਾਥੀ ਜਿਹੜਾ ਇਸ਼ਨਾਨ ਕਰਵਾਇਆ ਜਾਵੇ ਨਾ ਹਾਥੀ ਨੂੰ, ਤੇ ਆਪਣੀ ਸੁੰਡ ਨਾਲ ਚੁੱਕ ਕਰਕੇ ਆਪਣੇ ਉੱਤੇ ਸਿਰ ਖੇਹ ਪਾ ਲੈਂਦਾ, ਵਿਅਰਥ ਉਹਦਾ ਇਸ਼ਨਾਨ ਕੀਤਾ ਹੋਇਆ। ਇਸੇ ਪ੍ਰਕਾਰ ਇਹ ਮਨੁੱਖ ਜੇ ਤੇ ਹੰਕਾਰ ਦੇ ਸਹਿਤ ਹੋ ਕਰਕੇ ਤੂੰ ਇੰਨੇ ਦਾਨ ਪੁੰਨ ਆਦਿ ਕਰਦਾ, ਹਉਮੈ ਰੱਖਦਾ, ਮੈਂ ਦਾਨ ਕੀਤਾ, ਹਉਮੈ ਰੱਖੀ ਆ, ਹੰਕਾਰ ਰੱਖਿਆ ਕਿ ਮੈਂ ਵਰਤ ਕਰ ਰਿਹਾ, ਗੁਰੂ ਪਾਤਸ਼ਾਹ ਮਹਾਰਾਜ ਜੀ ਕਹਿੰਦੇ ਕਿ ਸਭ ਕੁਛ ਜਾਣ ਲੈ ਕੇ ਵਿਅਰਥ ਹੈ। ਇਸ ਕਰਕੇ ਜਿਹੜਾ ਹਉਮੈ ਪੁਰਸ਼ੀ ਹੈ ਇਹ ਕਿਹੋ ਜਿਹਾ? ਕਹਿੰਦੇ ਹੰਕਾਰੀ ਪੁਰਸ਼ ਜਿਹੜਾ ਹੈ ਨਾ, ਉਹ ਕਿਤੇ ਸੰਤਾਂ ਮਹਾਤਮਾ ਦੀ ਸੰਗਤ ਦੇ ਵਿੱਚ ਵੀ ਬੈਠ ਜਾਵੇ, ਰੰਗਤ ਨਹੀਂ ਪ੍ਰਾਪਤ ਕਰਦਾ। ਜਿਸ ਤਰ੍ਹਾਂ ਚੰਦਨ ਦੇ ਲਾਗੇ ਵਾਸ ਹੋਵੇ ਨਾ, ਉਹਦੇ ਵਿੱਚ ਸੁਗੰਧ ਹੀ ਨਹੀਂ ਆਉਂਦੀ। ਇਸੇ ਪ੍ਰਕਾਰ ਹੋਰ ਕੋਈ ਵੀ ਆ ਜਾਵੇ, ਚੰਬਲ ਦਾ ਦਰਖਤ ਬੜਾ ਵੱਡਾ, ਕਿਤੇ ਉਹਨੂੰ ਚੰਦਨ ਦੀ ਸੰਗਤ ਪ੍ਰਾਪਤ ਹੋ ਜਾਵੇ, ਉਹਦੇ ਵਿੱਚ ਸੁਗੰਧੀ ਪ੍ਰਗਟ ਹੋ ਜਾਂਦੀ ਹੈ। ਇਸੇ ਪ੍ਰਕਾਰ ਹਉਮੈ ਪੁਰਸ਼ੀ ਜਿਹੜਾ, ਹਉਮੈ ਮਨੁੱਖ ਜਿਹੜਾ, ਉਹ ਬਾਂਸ ਦੀ ਨਿਆਈ ਹੈ। ਭਗਤ ਕਹਿੰਦੇ ਕਬੀਰ ਬਾਂਸ ਬੜਾਈ ਬੁੱਢਿਆ ਜੋ ਮਤ ਡੂਬ ਹੋਏ, ਚੰਦਨ ਕਹਿ ਨਿਕਟੈ ਬਸੈ ਬਾਸ ਸੁਗੰਧ ਨਾ ਹੋਏ। ਕਹਿੰਦੇ ਜਿਵੇਂ ਚੰਦਨ ਦੇ ਲਾਗੇ ਵਸਦੇ ਹੋਇਆ ਬਾਂਸ ਦੇ ਵਿੱਚ ਸੁਗੰਧੀ ਨਹੀਂ ਹੁੰਦੀ, ਇਸੇ ਪ੍ਰਕਾਰ ਹੀ ਜਿਹੜਾ ਹੰਕਾਰੀ ਪੁਰਸ਼ ਹੈ ਜਿਸ ਨੇ ਹਉਮੈ ਧਾਰਨ ਕੀਤੀ ਹੈ, ਕਹਿੰਦੇ ਉਸ ਦੇ ਅੰਦਰ ਭਗਤੀ ਦੀ ਸੁਗੰਧੀ ਨਹੀਂ ਆਵੇ। ਇਸ ਕਰਕੇ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਸਾਨੂੰ ਉਪਦੇਸ਼ ਦਿੰਦੇ ਕਿ ਮਨੁੱਖ ਜੇ ਤੂੰ ਹਉਮੈ ਦੇ ਸਹਿਤ ਭਾਵੇਂ ਕਰੋੜਾਂ ਕਰਮ ਕਰ ਲੈ, ਕਹਿੰਦੇ ਕੀ ਪ੍ਰਾਪਤ ਕਰੇ? ਕਰੋੜ ਕਰਮ ਕਰੈ ਸਹੁੰ ਧਾਰੈ। ਕਹਿੰਦੇ ਹੰਕਾਰ ਨੂੰ ਧਾਰ ਕਰਕੇ ਜੇ ਕਰੋੜਾਂ ਕਰਮ ਕਰੇ, ਕਰੋੜਾਂ ਕਰਮ ਪਾਵੈ ਸਗਲੇ ਪ੍ਰਸਾਰੈ, ਕਹਿੰਦੇ ਸਾਰੇ ਵਿਅਰਥ ਨੇ। ਅਨਕ ਤਪੱਸਿਆ ਕਰੇ ਅਹੰਕਾਰ, ਕਹਿੰਦੇ ਜੇ ਹੰਕਾਰ ਦੇ ਸਹਿਤ ਤੂੰ ਤਪੱਸਿਆ ਵੀ ਕਰਦਾ ਹੈ ਨਾ, ਤਪੱਸਿਆ ਕਰ ਰਿਹਾ ਹੰਕਾਰ ਦੇ ਸਹਿਤ ਕਿ ਮੈਂ ਇੰਨੀ ਭਗਤੀ ਕੀਤੀ, ਇੰਨਾ ਸਿਮਰਨ ਕਰ ਲਿਆ, ਦੂਸਰਿਆਂ ਨੂੰ ਜਿਤਾਉਂਦਾ ਹੈ, ਹਉਮੈ ਦੇ ਵਿੱਚ ਆਣ ਕਰਕੇ ਤਪੱਸਿਆ ਕਰਦਾ। ਸਤਿਗੁਰੂ ਮਹਾਰਾਜ ਸਾਹਿਬ ਜੀ ਕਹਿੰਦੇ ਨਰਕ ਸੁਰਗ ਫਿਰ ਫਿਰ ਅਵਤਾਰ, ਕਹਿੰਦੇ ਜਾਣ ਲੈ ਨਰਕਾਂ ਤੇ ਸਵਰਗਾਂ ਦੇ ਵਿੱਚ ਵਾਰ ਵਾਰ ਅਵਤਾਰ ਹੀ ਧਾਰੇਗਾ, ਕੇਵਲ ਮੁਕਤੀ ਦੀ ਪ੍ਰਾਪਤੀ ਨਹੀਂ। ਇਸ ਕਰਕੇ ਗੁਰੂ ਮਹਾਰਾਜ ਸਾਹਿਬ ਉਪਦੇਸ਼ ਦਿੰਦੇ ਹੈ ਹਉਮੈ ਕੈਸੀ ਹੈ, ਜਿਸਕੇ ਅੰਤਰ ਰਾਜ ਅਭਿਮਾਨ, ਜਿਸ ਦੇ ਅੰਦਰ ਰਾਜ ਦਾ ਅਭਿਮਾਨ ਹੈ, ਗੁਰੂ ਮਹਾਰਾਜ ਸਾਹਿਬ ਜੀ ਸੁਖਮਨੀ ਸਾਹਿਬ ਦੀ ਗੁਰਬਾਣੀ ਦੇ ਵਿੱਚ ਸਾਨੂੰ ਉਪਦੇਸ਼ ਦਿੰਦੇ ਆ, ਹੁਮੈ ਬਾਰੇ ਦੱਸਦੇ ਆ ਕਿ ਜਿਸ ਨੇ ਰਾਜ ਦਾ ਅਪਮਾਨ ਕੀਤਾ ਤੇ ਮੇਰਾ ਰਾਜ ਭਾਗ ਹੈ, ਉਹ ਨਰਕ ਪਾਤੀ ਹੋਵਤ ਸਵਾਨ। ਕਹਿੰਦੇ ਉਹ ਨਰਕਾਂ ਦਾ ਰਾਜਾ ਬਣੇ, ਭਾਵ ਨਰਕਾਂ ਦੇ ਵਿੱਚ ਜਾ ਕਰਕੇ ਬੈਠੇ। ਜੋ ਜਾਣੈ ਮੈਂ ਜੋਬਨਵੰਤ ਸੁਹੋਵਤ ਬਿਸਤਾ ਕਾਜਾ। ਜਿਹੜਾ ਹੁਣ ਇਹ ਜਾਣਦਾ ਹੈ ਕਿ ਮੇਰਾ ਸਰੂਪ ਬੜਾ ਸੋਹਣਾ ਤੇ ਸਰੂਪ ਦਾ ਹੀ ਹੰਕਾਰ ਕਰਕੇ ਬੈਠਾ, ਹੰਕਾਰ ਕੀਤਾ ਆਪਣੇ ਸੋਹਣੇ ਸਰੂਪ ਦਾ, ਸਰੀਰ ਦਾ ਆਪਣੇ ਹੰਕਾਰ ਕਰੀ ਜਾ ਰਿਹਾ। ਕਹਿੰਦੇ ਬਿਸਤਾ ਕਾਜਾ, ਇਹੋ ਜਿਹੇ ਮਨੁੱਖ ਕੀ ਬਣਦੇ ਹੈ। ਗੁਰਮੁਖੋ ਆਖਰ ਨੂੰ ਬਿਸਤਾ ਕੀ ਹੈ? ਗੰਦਗੀ। ਗੰਦਗੀ ਦੇ ਜੀਵ ਬਣਦੇ ਹਨ। ਆਪਸ ਤੋਂ ਕਰਮਵੰਤ ਕਹਾਵੈ, ਜਨਮ ਮਰੈ ਬਹੁ ਜੋਨ ਪਰਮਾਵੈ। ਕਹਿੰਦੇ ਆਪਸ ਨੂੰ ਕਰਮਵੰਤ ਕਹਾਉਂਦਾ ਕਿ ਮੈਂ ਬੜਾ ਵੱਡਾ ਕਰਮਾ, ਮੇਰੇ ਬੜੇ ਵੱਡੇ ਕਰਮ ਨੇ, ਹੰਕਾਰ ਰੱਖਦਾ। ਗੁਰੂ ਮਹਾਰਾਜ ਸਾਹਿਬ ਜੀ ਕਹਿੰਦੇ ਜਨਮ ਮਰੈ ਬਹੁ ਜੋਨ ਪਰਮਾਵੈ। ਕਹਿੰਦੇ ਜੰਮਦਾ ਤੇ ਮਰਦਾ, ਬੜੀਆਂ ਜੂਨਾਂ ਦੇ ਵਿੱਚ ਫਿਰ ਭਰਮਣਾ ਪੈਂਦਾ ਇਹੋ ਜਿਹੇ ਮਨੁੱਖ ਨੂੰ ਜਿਹੜਾ ਇਹੋ ਜਿਹਾ ਹੰਕਾਰ ਰੱਖਦਾ। ਗੁਰੂ ਮਹਾਰਾਜ ਕਹਿੰਦੇ ਧਨ ਭੂਮਿਕਾ ਜੋ ਕਰੈ ਗੁਮਾਨ, ਸੋ ਮੂਰਖ ਅੰਧਾ ਅਗਿਆਨ। ਜਿਹੜਾ ਧਨ ਅਤੇ ਭੂਮੀ ਦਾ ਹੰਕਾਰ ਰੱਖਦਾ ਕਿ ਮੇਰੇ ਪਾਸ ਧਨ ਬਹੁਤ ਜ਼ਿਆਦਾ, ਮੇਰੇ ਪਾਸ ਜਾਇਦਾਦ ਬੜੀ ਹੈ, ਭੂਮੀ ਦਾ ਹੰਕਾਰ ਹੈ, ਜ਼ਮੀਨ ਜਾਇਦਾਦ ਦਾ ਹੰਕਾਰ ਹੈ, ਸਤਿਗੁਰੂ ਮਹਾਰਾਜ ਕਹਿੰਦੇ ਸੋ ਮੂਰਖ ਅੰਧਾ ਅਗਿਆਨ। ਕਹਿੰਦੇ ਉਸ ਪੁਰਸ਼ ਨੂੰ ਮੂਰਖ ਜਾਣੋ, ਮੂਰਖ ਉਹ ਤੇ ਅੰਨਾ ਅਗਿਆਨੀ ਹੈ। ਕਿਉਂਕਿ ਮਨੁੱਖ ਤਾਂ ਗੁਰਮੁਖੋ ਦੇਖੋ ਪਰਮੇਸ਼ਰ ਦੇ ਨਾਲ ਵੀ ਹੰਕਾਰ ਕਰਦਾ, ਪਰਮੇਸ਼ਰ ਦੇ ਨਾਲ ਜੇ ਮਾਲਕ ਦੇ ਪਾਸੋਂ ਦਾਤਾਂ ਮੰਗਦਾ ਹੈ ਨਾ, ਕੋਈ ਆਣ ਕਰਕੇ ਪਰਮੇਸ਼ਰ ਦੇ ਅੱਗੇ ਆਣ ਕਰਕੇ ਦਾਤ ਮੰਗਦਾ ਹੈ ਤੇ ਉੱਥੇ ਵੀ ਆਣ ਕੇ ਮਾਲਕ ਦੇ ਨਾਲ ਹੰਕਾਰ ਕਰਦਾ ਹੈ। ਜੇ ਕਿਤੇ ਉਹ ਦਾਤ ਜੇ ਨਹੀਂ ਨਾ ਮਿਲੀ ਤਾਂ ਵੀ ਪਰਮੇਸ਼ਰ ਦੇ ਨਾਲ ਹੰਕਾਰ ਹੈ ਇਹੋ ਜਿਹੇ ਮਨੁੱਖ ਦੇ। ਤਾਂ ਹੀ ਤਾਂ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਨੂੰ ਉਪਦੇਸ਼ ਦਿੱਤਾ। ਮਹਾਰਾਜ ਕਹਿੰਦੇ ਦਸ ਵਸਤੂ ਲੈ ਪਾਸੇ ਪਾਵੈ, ਏਕ ਬਸ ਕਾਰਨ ਵਿਸਫੋਟ ਗਵਾਵੈ, ਏਕ ਪੀਨਾ ਦੇ ਦਸ ਤੀਹਰ ਦੇ, ਕਹੋ ਮੂੜਾ ਕਹੋ ਕਹਾ ਕਰੇ। ਕਹਿੰਦੇ ਜਿਹੜੀ ਇੱਕ ਮੰਗਦਾ ਜੇ ਦਸ ਜਿਹੜੀਆਂ ਤੈਨੂੰ ਦਸ ਦਿੱਤੀਆਂ ਉਹ ਵੀ ਖੋਲਵੇ ਫਿਰ ਕੀ ਕਰ ਲੈਵੇਗਾ, ਕਾਹਦਾ ਹੰਕਾਰ ਕਰਦਾ ਪਰਮੇਸ਼ਰ ਦੇ ਨਾਲ, ਮਾਲਕ ਦੇ ਨਾਲ ਹੰਕਾਰ ਕਾਹਦਾ। ਕਰਕੇ ਜਿਸ ਠਾਕੁਰ ਤੇ ਉਹ ਨਾ ਹੀ ਚਾਰਾ, ਤਾਕੋ ਕੀਜੈ ਸਾਧ ਨਮਸਕਾਰ। ਗੁਰੂ ਦੇ ਨਾਲ ਹੰਕਾਰ ਛੱਡਦੇ, ਪਰਮੇਸ਼ਰ ਦੇ ਨਾਲ ਹੰਕਾਰ ਛੱਡਦੇ, ਜਿਸਤੇ ਤਾਂ ਹੀ ਕੋਈ ਚਾਰਾ ਹੀ ਨਹੀਂ ਤੇਰਾ, ਇਸ ਕਰਕੇ ਉਸ ਨੂੰ ਤੇ ਸਦਾ ਹੀ ਨਮਸਕਾਰ ਕਰਨੀ ਬਣਾਉਂਦੀ। ਇਸ ਕਰਕੇ ਗੁਰੂ ਮਹਾਰਾਜ ਸਾਹਿਬ ਜੀ ਕਹਿੰਦੇ ਮਨੁੱਖ ਹੰਕਾਰ ਧਾਰਨ ਕਰਕੇ ਬੈਠਾ, ਧਨ ਦਾ ਧਨਵੰਤਾ ਹੋਏ ਕਰ ਗਰਭਾਵੈ, ਤਿਰਨ ਸਮਾਨ ਕਰ ਸੰਗ ਨਾ ਜਾਵੈ। ਮਹਾਰਾਜ ਕਹਿੰਦੇ ਧਨ ਦਾ ਹੰਕਾਰ ਕਰਕੇ ਬੈਠਾ, ਜੈ ਦਾਤ ਦਾ ਹੰਕਾਰ ਕਰਕੇ ਬੈਠਾ, ਇਹ ਜਿਸ ਚੀਜ਼ ਦਾ ਹੰਕਾਰ ਕਰਕੇ ਬੈਠਾ। ਕਹਿੰਦੇ ਤ੍ਰਿਣ ਸਮਾਨ, ਕੱਖ ਦੀ ਨਿਆਈ ਵੀ ਕੱਖ ਮਾਤਰ ਵੀ ਤੇਰੇ ਨਾਲ ਕੁਛ ਜਾਣਾ ਨਹੀਂ, ਜਿਨ੍ਹਾਂ ਚੀਜ਼ਾਂ ਦਾ ਤੂੰ ਹੰਕਾਰ ਕਰਕੇ ਬੈਠਾ, ਹਉਮੈ ਰੱਖ ਕੇ ਬੈਠਾ। ਉਹ ਲਸਕਰ ਮਾਨਕ ਉੱਪਰ ਕਰੇ ਆਸ, ਪਲ ਭੀਤਰ ਤਾਕਾ ਹੋਏ ਬਿਨਾਸ। ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਕਹਿੰਦੇ ਬੜਾ ਵੱਡੇ ਲਸਕਰ ਆਦਿਕਾਂ ਦਾ ਆਸ ਰੱਖ ਕੇ ਬੈਠਾ ਕਿ ਮੇਰੇ ਪਾਸ ਇੰਨਾ ਲਸਕਰ ਹੈ, ਇੰਨੀਆਂ ਸੈਨਾ ਨੇ, ਮੈਂ ਬੜਾ ਵੱਡਾ ਰਾਜਾ ਹਾਂ। ਸਤਿਗੁਰੂ ਮਹਾਰਾਜ ਕਹਿੰਦੇ ਪਲ ਭੀਤਰ ਤਾਕਾ ਹੋਏ ਬਿਨਾਸ, ਕਿਉਂਕਿ ਇੱਕ ਕਿੰਨ ਮਾਤਰ ਦੇ ਵਿੱਚ ਹੀ ਉਹ ਸਭ ਕੁਛ ਨਾਸ ਹੋ ਜਾਵੇਗਾ, ਇੱਕ ਕਿੰਨ ਮਾਤਰ ਦੇ ਵਿੱਚ ਨਾਸ ਹੋਣ ਵਾਲਾ ਹੈ। ਇਸ ਕਰਕੇ ਇਸ ਚੀਜ਼ ਦਾ ਕਾਹਦਾ ਹੰਕਾਰ ਹੈ। ਸਭ ਤੇ ਆਪ ਜਾਣੈ ਬਲਵੰਤ, ਕਿੰਨ ਮੈਂ ਹੋਏ ਜਾਏ ਪਸਵੰਤ। ਕਹਿੰਦੇ ਸਾਰਿਆਂ ਤੋਂ ਵੱਡਾ ਆਪਣੇ ਆਪ ਨੂੰ ਬਲੀ ਜਾਣਦਾ ਕਿ ਮੈਂ ਬੜਾ ਵੱਡਾ ਬਲੀ ਹਾਂ। ਕਹਿੰਦੇ ਸਰੀਰ ਦਾ ਹੀ ਬਲ ਜਾਣਦਾ ਨਾ ਕਿ ਮੇਰੇ ਸਰੀਰ 'ਚ ਬਲ ਬਹੁਤ ਜ਼ਿਆਦਾ ਹੈ। ਤੇ ਸਤਿਗੁਰੂ ਮਹਾਰਾਜ ਕਹਿੰਦੇ ਖਿੰਨ ਮੈਂ ਹੋਏ ਜਾਏ ਪਸਮੰਤ, ਕਹਿੰਦੇ ਕਿ ਖਿੰਨ ਮਾਤਰ ਦੇ ਵਿੱਚ ਹੀ ਭਸਮ ਹੋ ਜਾਵੇਗਾ। ਰਣਾਕਸ਼ ਰਾਜਾ ਹੋਇਆ, ਰਣਾਕਸ਼ ਨੇ ਕੀ ਕੀਤਾ? ਹਉਮੈ ਕੀਤੀ ਹੈ, ਹੰਕਾਰ ਸੀਗਾ ਬਲ ਦਾ ਕਿ ਮੈਨੂੰ ਕੋਈ ਮਾਰ ਨਹੀਂ ਸਕਦਾ, ਇਹ ਹਉਮੈ ਹੀ ਸੀ। ਤੇ ਪਰ ਜਦੋਂ ਪਰਮੇਸ਼ਰ ਦੇ ਨਾਲ ਹਉਮੈ ਕਰਨ ਲੱਗ ਪਈਏ, ਜਾਂ ਹੰਕਾਰ ਬਹੁਤਾ ਧਾਰਨ ਕਰ ਲਈਏ, ਤੇ ਉਸ ਮਾਲਕ ਦੇ ਪੈਦਾ ਕੀਤੇ ਹੋਏ ਜਿਹੜੇ ਜੀਵ ਹਨ, ਪਰਮੇਸ਼ਰ ਦੇ ਭਗਤ ਹਨ, ਗੁਰਮੁਖੋ ਉਸ ਵੇਲੇ ਜੇ ਉਹਨਾਂ ਦੇ ਤਾਈਂ ਅਤਿਆਚਾਰ ਕਰਨਾ ਸ਼ੁਰੂ ਕਰ ਦਿੱਤਾ ਜਾਵੇ ਤੇ ਪਰਮੇਸ਼ਰ ਨੂੰ ਹਉਮੈ ਪਾਉਂਦੀ ਨਹੀਂ, ਇਸ ਕਰਕੇ ਉਸ ਦਾ ਨਾਸ ਹੋ ਜਾਂਦਾ। ਇਸ ਕਰਕੇ ਹਰਨਾਕਸ ਨੇ ਹਉਮੈ ਕੀਤੀ, ਹੰਕਾਰ ਧਾਰਨ ਕੀਤਾ। ਆਖਰ ਨੂੰ ਕੀ ਹੋਇਆ? ਉਸ ਪਰਮੇਸ਼ਰ ਨੇ ਨਰਸਿੰਘ ਦਾ ਰੂਪ ਧਾਰਨ ਕਰਕੇ ਇਸ ਨੂੰ ਮਾਰ ਦਿੱਤਾ। ਇਸ ਕਰਕੇ ਗੁਰੂ ਮਹਾਰਾਜ ਸਾਹਿਬ ਜੀ ਕਹਿੰਦੇ, ਸਭ ਤੇ ਆਪ ਜਾਣੈ ਬਲਵੰਤ, ਜਿਹੜਾ ਆਪਣੇ ਆਪ ਨੂੰ ਸਭ ਤੋਂ ਵੱਡਾ ਖਵਾਉਂਦਾ, ਕਿਨ ਮੈਂ ਹੋਏ ਜਾਏ ਬਸਮੰਤ, ਕਹਿੰਦੇ ਕਿਨ ਮਾਤਰ ਸਮੇਂ ਦੇ ਵਿੱਚ ਭਸਮ ਹੋ ਜਾਵੇਗਾ, ਕਿਸੇ ਨਾ ਵਧੈ ਆਪ ਅਹੰਕਾਰੀ, ਧਰਮ ਰਾਏ ਤੇ ਕਰੇ ਖੁਆਰੀ। ਕਹਿੰਦੇ ਗੁਰਮੁਖੋ, ਇਹ ਜਿਹੜਾ ਹੰਕਾਰੀ ਪੁਰਸ਼ ਹੈ ਨਾ, ਇਸਦੀ ਕੀ ਹੈ ਫਿਰ ਧਰਮ ਰਾਜਾ ਜਾ ਕਰਕੇ ਕੁਆਰੀ ਉੱਥੇ ਪਾਸ ਨਾਸ ਹੁੰਦਾ, ਉੱਥੇ ਜਾ ਕਰਕੇ ਨਰਕਾਂ ਦੇ ਵਿੱਚ ਪੈਂਦਾ। ਗੁਰ ਪ੍ਰਸਾਦ ਜਾਕਾ ਮਿਟਿਆ ਅਭਿਮਾਨ, ਸੋ ਜਨ ਨਾਨਕ ਸਰਗ ਹੈ ਪ੍ਰਵਾਨ। ਹੁਣ ਹੰਕਾਰ ਮਿਟਦਾ ਕਿੱਥੇ ਹੈ? ਹੰਕਾਰ ਮਿਟਦਾ ਗੁਰੂ ਦੀ ਕਿਰਪਾ ਦੇ ਨਾਲ, ਗੁਰੂ ਦੀ ਕਿਰਪਾ ਦੇ ਨਾਲ ਹੰਕਾਰ ਮਿਟਦਾ। ਇਸ ਕਰਕੇ ਗੁਰੂ ਦੀ ਸ਼ਰਨ ਵਿੱਚ ਜਿਹੜਾ ਮਨੁੱਖ ਆਉਂਦਾ ਹੈ ਨਾ ਗੁਰਮੁਖੋ, ਉਸ ਦੇ ਅਨੇਕਾਂ ਪ੍ਰਕਾਰ ਦੇ ਜਿਹੜੇ ਦੁੱਖ ਪਰਮੇਸ਼ਰ ਕੱਟ ਦਿੰਦਾ, ਬਖਸ਼ਾ ਕਰ ਦਿੰਦਾ। ਇਸ ਕਰਕੇ ਕੋਈ ਜਿਹੜਾ ਜੀਵ ਹੈ ਦਰਗਾਹ ਦੇ ਵਿੱਚ ਜਾ ਕਰਕੇ ਪ੍ਰਵਾਨ ਹੁੰਦਾ ਹੈ ਪਰਮੇਸ਼ਰ ਦੀ, ਜਾ ਕਰਕੇ ਦਰਗਾਹ ਦੇ ਵਿੱਚ ਉਸ ਨੂੰ ਸੁੱਖ ਪ੍ਰਾਪਤ ਹੁੰਦਾ, ਜਿਸ ਨੇ ਗੁਰੂ ਦੀ ਕਿਰਪਾ ਦੇ ਨਾਲ ਆਪਣੇ ਹੰਕਾਰ ਨੂੰ ਕੱਟ ਲਿਆ। ਤੇ ਸਤਿਗੁਰੂ ਮਹਾਰਾਜ ਸਾਹਿਬ ਜੀ ਕਹਿੰਦੇ, ਹੈ ਮਨੁੱਖ, ਕਦੇ ਵੀ ਸਰੀਰ ਦਾ, ਸੋਹਣੇ ਸਰੂਪ ਦਾ ਹੰਕਾਰ ਨਾ ਰੱਖੀ, ਕਿਉਂਕਿ ਸਭ ਕੁਛ ਨਾਸਵੰਤ ਹੈ। ਭਗਤ ਕਬੀਰ ਜੀ ਵੀ ਸਾਨੂੰ ਇਹ ਸਮਝਾਉਂਦੇ ਹੈ, ਕਬੀਰ ਗਰਭ ਨਾ ਕੀਜੀਐ ਦੇਹੀ ਦੇਖ ਸੁਰੰਗ। ਕਹਿੰਦੇ ਕਦੇ ਵੀ ਗਰਭ ਨਾ ਕਰ, ਹੰਕਾਰ ਨਾ ਕਰ ਆਪਣੀ ਦੇਹੀ ਦੇ ਰੂਪ ਨੂੰ ਦੇਖ ਕਰਕੇ। ਆਜ ਕੱਲ ਤਾਂ ਜਾਹੋਗੇ ਜਿਉਂ ਕਾਂਚਰੀ ਭਿਅੰਗ। ਕਹਿੰਦੇ ਅੱਜ ਕੱਲ ਦੇ ਵਿੱਚ ਹੀ ਇਸ ਦੇਹ ਨੂੰ ਛੱਡ ਜਾਵੇਗਾ, ਇਹਦੇ ਪਤਾ ਹੀ ਨਹੀਂ ਕਿਹੜੇ ਵੇਲੇ ਸਮਾਂ ਆ ਜਾਣਾ। ਜਿਵੇਂ ਸੱਪ ਕੁੰਜ ਨੂੰ ਛੱਡ ਦਿੰਦਾ ਹੈ, ਇਸੇ ਪ੍ਰਕਾਰ ਹੀ ਤੂੰ ਇਹ ਦੇਹ ਛੱਡ ਕਰਕੇ ਚਲੇ ਜਾਂਦਾ। ਕਦ ਹੰਕਾਰ ਕਰਦਾ ਹੈ, ਕਬੀਰ ਗਰਭ ਨਾ ਕੀਜਿਆ ਰੰਕ ਨਾ ਹੱਸਿਆ ਕੋਏ। ਇਸ ਕਰਕੇ ਕਦੇ ਵੀ ਧਨ ਦਾ ਹੰਕਾਰ ਨਾ ਕਰ ਤੇ ਕੰਗਾਲ ਦੇ ਉੱਤੇ ਹੱਥ ਨਾ, ਮਾੜੇ ਦੇ ਉੱਤੇ ਹੱਥ ਨਾ। ਅਜੂ ਤੋਂ ਨਾਓ ਸਮੁੰਦਰ ਮੈਂ, ਕਿਆ ਜਾਣੋ ਕਿਆ ਹੋਏ। ਕਹਿੰਦੇ ਅਜੇ ਤੇ ਨਾਵ ਜਿਹੜੀ, ਅਜੇ ਤੇ ਸਮੁੰਦਰ ਦੇ ਵਿੱਚ ਹਾਂ, ਕੀ ਪਤਾ ਕੀ ਹੋਵੇਗਾ, ਕੀ ਹੋ ਜਾਣਾ। ਇਸ ਕਰਕੇ ਕਿਸੇ ਦੇ ਉੱਤੇ ਹੱਸਣਾ ਨਾ ਕਰ, ਇਹ ਨਾ ਜਾਣ ਕੇ ਸ਼ਾਇਦ ਮੈਂ ਬੜਾ ਵੱਡਾ ਭਗਤ ਬਣ ਗਿਆ ਤੇ ਮੈਂ ਪਰਮੇਸ਼ਰ ਦੇ ਨਾਮ ਨੂੰ ਜਪਦਾ, ਅਜੇ ਤੇ ਤੂੰ ਸੰਸਾਰ ਦੇ ਵਿੱਚ ਹਾਂ, ਪਤਾ ਹੀ ਨਹੀਂ ਕਿਨ ਮਾਤਰ ਸਮੇਂ ਦੇ ਵਿੱਚ ਕੀ ਹੋ ਜਾਣਾ। ਇਸ ਕਰਕੇ ਹੰਕਾਰ ਨੂੰ ਨਿਵਰਤ ਕਰ, ਪਰਮੇਸ਼ਰ ਦੇ ਚਰਨਾਂ ਦੇ ਉੱਤੇ ਆ, ਕਿਉਂਕਿ ਗੁਰੂ ਮਹਾਰਾਜ ਸਾਹਿਬ ਜੀ ਸਾਨੂੰ ਉਪਦੇਸ਼ ਦਿੰਦੇ ਆ, ਗੁਰਸਿੱਖੋ ਜਿਸ ਨੇ ਗੁਰੂ ਦੀ ਕਿਰਪਾ ਪ੍ਰਾਪਤ ਕਰ ਲਈ, ਜਿਹੜਾ ਗੁਰੂ ਦੇ ਚਰਨਾਂ ਦੇ ਨਾਲ ਲੱਗ ਗਿਆ, ਉਹਦਾ ਹੰਕਾਰ ਨਿਵਰਤ ਹੋਇਆ। ਤੇ ਇਸ ਕਰਕੇ ਸਤਿਗੁਰੂ ਪਾਤਸ਼ਾਹ ਮਹਾਰਾਜ ਸਾਨੂੰ ਉਪਦੇਸ਼ ਦਿੰਦੇ ਆ, ਕਹਿੰਦੇ ਇਹ ਜਿਹੜਾ ਹਉਮੈ ਦਾ ਰੋਗ ਹੈ ਨਾ, ਇਹ ਸਭ ਤੋਂ ਵੱਡਾ ਰੋਗ ਹੀ ਮਨੁੱਖ ਦੇ ਵਿੱਚ ਹੈ। ਇਸ ਕਰਕੇ ਹਉਮੈ ਰੋਗ ਮਾਨਵ ਤੋਂ ਦਿੰਦਾ, ਹਉਮੈ ਦਾ ਰੋਗ ਜਿਹੜਾ ਇਹ ਮਨੁੱਖ ਨੂੰ ਦਿੱਤਾ ਹੈ।
ਸਰੋਂ ਮਹੱਲਾ ਪੰਜਵਾਂ, ਹਉਮੈ ਰੋਗ ਮਾਨੁ ਕੋ ਦੀਨਾ, ਕਾਮ ਰੋਗ ਮੰਗਲ ਵਸ ਲੀਨਾ।
ਤੇ ਹੁਣ ਕਾਮ ਦਾ ਜਿਹੜਾ ਰੋਗ ਹੈ, ਇਹ ਕਾਮੰ ਨਰਕ ਬਿਸਰਾਮੰ ਬਹੁ ਜੋਨੀ ਪ੍ਰਭਾਵਨਾ ਹੈ, ਅਨੇਕਾਂ ਜੂਨਾਂ ਦੇ ਵਿੱਚ ਭਰਮਣਾ ਪੈਂਦਾ ਜਿਸ ਦੇ ਕਰਕੇ। ਇਸ ਕਰਕੇ ਦੇਖੋ ਕਾਮ ਦੇ ਰੋਗ ਦੇ ਵਿੱਚ ਹੁਣ ਸਤਿਗੁਰੂ ਮਹਾਰਾਜ ਸਾਹਿਬ ਜੀ ਤੇ ਦ੍ਰਿਸ਼ਟਾਂਤ ਦੇ ਕਰਕੇ ਸਮਝਾਉਣ ਸਾਨੂੰ। ਦੇਖੋ ਕਾਮ ਦਾ ਰੋਗ ਹੈ ਜਿਸ ਤਰੀਕੇ ਦੇ ਨਾਲ ਮੈਗਲ ਹਾਥੀ, ਕਹਿੰਦੇ ਹਾਥੀ ਆਪਣੇ ਆਪ ਨੂੰ ਵਸੀ ਕਰ ਬੈਠਦਾ ਹੈ, ਮਨੁੱਖ ਦੇ ਅੰਦਰ ਵਸ ਹੋ ਜਾਂਦਾ ਇੱਕ ਕਾਮ ਦੇ ਰੋਗ ਕਰਕੇ। ਜੰਗਲ ਦੇ ਵਿੱਚ ਜਿਸ ਸਮੇਂ ਹਾਥੀ ਨੂੰ ਵਸ ਕਰਦੇ ਆ ਨਾ, ਉਸ ਸਮੇਂ ਬੜਾ ਵੱਡਾ ਇੱਕ ਖੱਡਾ ਖੋਦਿਆ ਜਾਂਦਾ ਹੈ, ਖੱਡਾ ਖੋਦ ਕਰਕੇ ਉਹਦੇ ਉੱਤੇ ਕਾਨੇ ਰੱਖ ਦਿੱਤੇ ਜਾਂਦੇ ਆ, ਗੱਤੇ ਦੀ ਹੱਥਨੀ ਬਣਾ ਕਰਕੇ ਖੜੀ ਕੀਤੀ ਜਾਂਦੀ ਹੈ। ਉਸ ਨੂੰ ਦੇਖ ਕਰਕੇ ਹਾਥੀ ਆਉਂਦਾ ਹੈ, ਜਦੋਂ ਹਾਥੀ ਆਉਂਦਾ ਤੇ ਉਸ ਵੇਲੇ ਉਸ ਖੱਡੇ ਦੇ ਵਿੱਚ ਡਿੱਗ ਜਾਂਦਾ। ਖੱਡੇ ਦੇ ਵਿੱਚ ਡਿੱਗੇ ਹੋਏ ਹਾਥੀ ਨੂੰ ਗੁਰਮੁਖੋ ਫਿਰ ਭੁੱਖਿਆਂ ਧਿਆਇਆ ਰੱਖਿਆ ਜਾਂਦਾ, ਉਹਦੇ ਸਿਰ ਤੇ ਲੋਹੇ ਦੇ ਕੁੰਡੇ ਮਾਰੇ ਜਾਂਦੇ ਨੇ। ਫਿਰ ਉਸ ਨੂੰ ਸਿਖਾਇਆ ਜਾਂਦਾ, ਜਦੋਂ ਮਨੁੱਖ ਦੇ ਇਸ਼ਾਰਿਆਂ ਤੇ ਚੱਲਣ ਲੱਗ ਪੈਂਦਾ, ਮਨੁੱਖ ਦੀ ਬੋਲੀ ਨੂੰ ਸਮਝਣ ਲੱਗ ਪੈਂਦਾ, ਉਸ ਸਮੇਂ ਫਿਰ ਉਸ ਹਾਥੀ ਨੂੰ ਬਾਹਰ ਕੱਢ ਕੇ ਤੇ ਸਾਰੀ ਉਮਰ ਉਹ ਹਾਥੀ ਫਿਰ ਮਨੁੱਖ ਦੀ ਚੱਕਰੀ ਕਰਦਾ ਰਹਿੰਦਾ। ਇਸ ਕਰਕੇ ਕਿਹਦੇ ਕਰਕੇ, ਇਸ ਕਾਮ ਦੇ ਰੋਗ ਦੇ ਕਰਕੇ ਜਿਹੜਾ ਹਾਥੀ ਹੈ, ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਕਹਿੰਦੇ ਇਹ ਮਨੁੱਖ ਬਸ ਲੀਨਾ, ਉਹ ਭਾਵ ਬਸ ਹੋ ਗਿਆ, ਆਪਣੇ ਆਪ ਨੂੰ ਨਾਸ ਕਰ ਬੈਠਾ ਹੈ।
ਦ੍ਰਿਸ਼ਟ ਰੋਗ ਪਾਚ ਮੋਏ ਪਤੰਗਾ,
ਤੇ ਹੁਣ ਦ੍ਰਿਸ਼ਟੀ ਦਾ ਕੀ ਰੋਗ ਹੈ? ਜਿਸ ਤਰੀਕੇ ਦੇ ਨਾਲ ਅੱਖਾਂ ਜਿਹੜੀਆਂ ਵੇਖਦੀਆਂ ਹਨ, ਇਹਨਾਂ ਦਾ ਰੋਗ ਕਿਹਦੇ ਵਿੱਚ ਹੈ? ਪਤੰਗੇ ਵਿੱਚ। ਪਤੰਗਾ ਕੀ ਹੈ? ਪਤੰਗਾ ਗੁਰਮੁਖੋ ਜਦੋਂ ਵੀ ਦੀਵਾ ਬਲਦਾ ਹੈ ਨਾ, ਦੀਵਾ, ਤੇ ਉਸਦੀ ਲਾਟ ਦੇ ਉੱਤੇ ਪਤੰਗਾ ਇੰਨਾ ਜ਼ਿਆਦਾ ਲੁਭਾਏਮਾਨ ਹੋ ਜਾਂਦਾ ਹੈ, ਆਪਣੇ ਆਪ ਨੂੰ ਦੀਵੇ ਦੀ ਲਾਟ ਦੇ ਉੱਤੇ ਸਾੜ ਦਿੰਦਾ ਹੈ। ਇਸੇ ਤਰ੍ਹਾਂ ਤੁਸੀਂ ਵੇਖਿਆ ਹੋਵੇਗਾ, ਕਦੇ ਵੀ ਲਾਈਟਾਂ ਜਗਦੀਆਂ ਜਾਂ ਕਿਤੇ ਦੀਵਾ ਬਲਦਾ, ਮੀਂਹ ਪੈ ਕਰਕੇ ਹਟਿਆ ਹੋਵੇ, ਤੇ ਬੜੇ ਹੀ ਭੰਬੱਕੜ ਨਿਕਲਦੇ ਨੇ, ਬੜੇ ਪਤੰਗੇ ਨਿਕਲਦੇ ਨੇ, ਉਹ ਲਾਈਟਾਂ ਦੇ ਉੱਤੇ ਆਣ ਕਰਕੇ ਡਿੱਗਦੇ ਹਨ। ਇਸੇ ਕਰਕੇ ਉਹ ਆਪਣੇ ਆਪ ਨੂੰ ਨਾਸ ਕਰ ਬੈਠਦੇ ਆ। ਇਸੇ ਕਰਕੇ ਦ੍ਰਿਸ਼ਟ ਰੋਗ ਪਚ ਮੋਏ ਪਤੰਗਾ, ਤੇ ਜੀ ਵੇਖ, ਰੂਪ ਦੇ ਰੋਗ ਦੇ ਉੱਤੇ ਜਿਹੜਾ ਪਤੰਗਾ ਨਾ, ਉਹ ਲੁਭਾਏਮਨ ਹੋ ਕਰਕੇ ਆਪਣੇ ਆਪ ਨੂੰ ਨਾਸ ਕਰ ਬੈਠਾ। ਇਸੇ ਕਰਕੇ ਦ੍ਰਿਸ਼ਟ ਰੋਗ ਪਚ ਮੋਏ ਪਤੰਗਾ, ਜਿਸ ਪ੍ਰਕਾਰ ਦ੍ਰਿਸ਼ਟੀ ਦੇ ਰੋਗ ਦੇ ਕਾਰਨ ਪਤੰਗਾ ਆਪਣੇ ਆਪ ਨੂੰ ਨਾਸ ਕਰ ਬੈਠਾ ਹੈ।
ਨਾਦ ਰੋਗ ਖਪ ਗਏ ਪੁਰੰਗਾ,
ਤੇ ਹੁਣ ਨਾਦ ਰੋਗ ਸ਼ਬਦ ਦੇ ਰੋਗ ਦੇ ਕਾਰਨ, ਸੁਣ ਦੇ ਰੋਗ ਦਾ ਕੀ ਹੈ? ਸੁਣਨ ਦੇ ਕਾਰਨ ਕੌਣ ਨਾਸ ਹੋਇਆ? ਪੁਰੰਗਾ, ਹਿਰਨ। ਹਿਰਨ ਕਿਸ ਤਰੀਕੇ ਦੇ ਨਾਲ? ਗੁਰਮੁਖੋ, ਜਿਸ ਤਰ੍ਹਾਂ ਘੰਡੇ ਹੇੜੇ ਦੀ ਆਵਾਜ਼ ਜਿਹੜੀ ਹੈ, ਸ਼ਿਕਾਰੀ ਜਿਹੜੇ ਘੰਡੇ ਹੇੜੇ ਦੀ ਆਵਾਜ਼ ਕੱਢਦੇ ਹਨ, ਉਹ ਸਾਜ਼ ਕਿਹੋ ਜਿਹਾ ਵਜਾਉਂਦੇ ਹੈ, ਜਦੋਂ ਇਹ ਘੰਡੇ ਹੇੜੇ ਦੀ ਆਵਾਜ਼ ਸੁਣਦਾ ਹੈ ਹਿਰਨ, ਉਸ ਦੇ ਉੱਤੇ ਲੁਭਾਏਮਾਨ ਹੋਇਆ ਤੁਰਿਆ ਹੁੰਦਾ, ਕਹਿੰਦੇ ਮਸਤੀ ਇੰਨਾ ਹੋ ਜਾਂਦਾ, ਉਸ ਨੂੰ ਪਤਾ ਹੀ ਨਹੀਂ ਹੁੰਦਾ ਕਿ ਮੈਨੂੰ ਕੋਈ ਫੜ ਲਵੇਗਾ। ਤੇ ਉਸ ਸਮੇਂ ਸ਼ਿਕਾਰੀ ਹਿਰਨ ਨੂੰ ਫੜਦੇ ਨੇ, ਤੇ ਫੜ ਕਰਕੇ ਜਾਂ ਤੇ ਉਸ ਨੂੰ ਆਪਣੇ ਪਿੰਜਰੇ ਦੇ ਵਿੱਚ ਬੰਦ ਕਰਕੇ ਰੱਖਦੇ ਹਨ, ਜਾਂ ਫਿਰ ਉਸ ਨੂੰ ਗੁਰਮੁਖੋਂ ਕੱਟ ਕਰਕੇ ਤੇ ਉਸਦਾ ਮਾਸ ਖਾ ਜਾਂਦੇ। ਇਸ ਕਰਕੇ ਕਹਿੰਦੇ ਇਹ ਮਨੁੱਖ ਵੇਖ, ਨਾਦ ਰੋਗ ਖਪ ਗਏ ਕੁਰੰਗਾ, ਸੁਣਦੇ ਰੋਗ ਦੇ ਵਿੱਚ ਜਿਹੜੇ ਕੁਰੰਗਾ, ਜਿਹੜੇ ਹਿਰਨ ਹਨ, ਉਹ ਵੀ ਆਪਣੇ ਆਪ ਨੂੰ ਨਾਸ ਕਰ ਬੈਠੇ ਹਨ।
ਜੋ ਜੋ ਦਿਸੈ ਸੋ ਸੋ ਰੋਗੀ।
ਇਸ ਕਰਕੇ ਗੁਰੂ ਪਾਤਸ਼ਾਹ ਮਹਾਰਾਜ ਜੀ ਸਮਝਾਉਂਦੇ ਨੇ ਜੀਵ ਨੂੰ। ਗੁਰੂ ਪਾਤਸ਼ਾਹ ਮਹਾਰਾਜ ਜੀ ਕਹਿੰਦੇ ਇਹ ਮਨੁੱਖ ਇਹ ਸੰਸਾਰ ਤੇ ਦੇਖੇਗਾ, ਸ੍ਰਿਸ਼ਟੀ ਦੇ ਵਿੱਚ ਦੇਖੇਗਾ। ਜੋ ਜੋ ਦਿਸੈ ਸੋ ਸੋ ਰੋਗੀ, ਜਿਹੜਾ ਜਿਹੜਾ ਵੀ ਤੂੰ ਵੇਖੇਗਾ ਨਾ, ਤੈਨੂੰ ਉਹੀ ਉਹੀ ਜਿਹੜਾ ਰੋਗੀ ਦਿਸੇਗਾ। ਹਰੇਕ ਨੂੰ ਕਿਸੇ ਨਾ ਕਿਸੇ ਪ੍ਰਕਾਰ ਦਾ ਰੋਗ ਲੱਗਾ, ਕਿਸੇ ਨੂੰ ਹਉਮੈ ਦਾ ਰੋਗ ਹੈ, ਕਿਸੇ ਨੂੰ ਕਾਮ ਦਾ ਰੋਗ ਹੈ, ਕਿਸੇ ਨੂੰ ਲੋਭ ਦਾ ਰੋਗ ਹੈ, ਕਿਸੇ ਨੂੰ ਸੁਣ ਦਾ ਰੋਗ ਹੈ, ਕਿਸੇ ਨੂੰ ਵੇਖਣ ਦਾ ਰੋਗ ਹੈ। ਇਸ ਪ੍ਰਕਾਰ ਹਰੇਕ ਜੀਵ ਨੂੰ ਕਿਸੇ ਨਾ ਕਿਸੇ ਪ੍ਰਕਾਰ ਦਾ ਰੋਗ ਲੱਗਾ ਹੈ।
ਰੋਗ ਰਹਿਤ ਮੇਰਾ ਸਤਿਗੁਰ ਜੋਗੇ।
ਪਰ ਇੱਥੇ ਹੁਣ ਸਤਿਗੁਰੂ ਮਹਾਰਾਜ ਸਾਹਿਬ ਜੀ ਸਮਝਾਉਂਦੇ ਨੇ, ਕਹਿੰਦੇ ਰੋਗ ਤੋਂ ਰਹਿਤ ਕੌਣ ਹੈ? ਰੋਗ ਰਹਿਤ ਮੇਰਾ ਸਤਿਗੁਰ ਜੋ, ਕਹਿੰਦੇ ਰੋਗ ਤੋਂ ਰਹਿਤ ਸਾਡੇ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਹਨ, ਜੋਗੀ ਜੋ ਜੀਵ ਨੂੰ ਪਰਮੇਸ਼ਰ ਦੇ ਨਾਲ ਜੋੜਨ ਵਾਲੇ ਨੇ, ਐਸੇ ਗੁਰੂ ਪਾਤਸ਼ਾਹ ਮਹਾਰਾਜ ਜੀ ਸਾਡੇ ਗੁਰਮੁਖੋਂ ਰੋਗ ਤੋਂ ਰਹਿਤ ਨੇ। ਕਿਉਂਕਿ ਗੁਰੂ ਮਹਾਰਾਜ ਸਾਹਿਬ ਜੀ ਨੂੰ ਨਾ ਕਾਮ ਦਾ ਰੋਗ ਹੈ, ਨਾ ਕ੍ਰੋਧ ਦਾ ਰੋਗ ਹੈ, ਨਾ ਲੋਭ ਦਾ ਰੋਗ ਹੈ, ਐਸੇ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਹਨ। ਨਾ ਇਹਨਾਂ ਨੂੰ ਬੋਹ ਦਾ ਰੋਗ ਹੈ, ਨਾ ਲੋਭ ਦਾ ਰੋਗ ਹੈ, ਨਾ ਹੰਕਾਰ ਹੈ, ਐਸੇ ਗੁਰੂ ਪਾਤਸ਼ਾਹ ਮਹਾਰਾਜ ਜੀ ਹਨ। ਕਿਉਂਕਿ ਸਤਿਗੁਰੂ ਮਹਾਰਾਜ ਸਾਹਿਬ ਜੀ ਸਾਨੂੰ ਉਪਦੇਸ਼ ਦਿੰਦੇ ਨੇ, ਜਿਨ ਮਿਲ ਮਾਰੇ ਪੰਚ ਸੂਰ ਬਿਰ ਐਸੋ ਕੌਣ ਬਲੀਰੇ, ਜਿਨ ਪੰਚ ਮਾਰ ਬਿਦਾਰ ਗੁਦਾਰੇ ਸੋ ਪੂਰਾ ਇਹ ਕਲੀਰੇ। ਕਹਿੰਦੇ ਪੂਰਨ ਹਨ ਗੁਰੂ ਸਤਿਗੁਰੂ ਨਾਨਕ ਦੇ ਪਾਤਸ਼ਾਹ ਮਹਾਰਾਜ, ਜਿਨ੍ਹਾਂ ਨੇ ਪੰਜਾਂ ਨੂੰ ਹੀ ਮਾਰ ਦਿੱਤਾ। ਗੁਰਮੁਖੋ ਦੇਖੋ ਕੈਸੇ ਸਤਿਗੁਰੂ ਨਾਨਕ ਦੇ ਪਾਤਸ਼ਾਹ ਮਹਾਰਾਜ। ਸਤਿਗੁਰੂ ਨਾਨਕ ਦੇ ਮਹਾਰਾਜ ਜਿਸ ਸਮੇਂ ਸੰਗਲਾ ਦੀਪ ਗਏ ਨਾ, ਤਾਂ ਉਸ ਵੇਲੇ ਸੰਗਲਾ ਦੀਪ ਦਾ ਰਾਜਾ ਹੋਇਆ ਸ਼ਿਵਨਾਭ। ਸਤਿਗੁਰੂ ਨਾਨਕ ਦੇ ਪਾਤਸ਼ਾਹ ਮਹਾਰਾਜ ਜੀ ਦਾ ਬਹੁਤ ਹੀ ਭਗਤ, ਬੜਾ ਪ੍ਰੇਮੀ, ਹਿਰਦੇ ਵਿੱਚ ਚੇਤੇ ਕਰ ਰਿਹਾ ਗੁਰੂ ਨਾਨਕ ਦੇ ਪਾਤਸ਼ਾਹ ਮਹਾਰਾਜ। ਜਦੋਂ ਦੰਭੀਆਂ ਪਖੰਡੀਆਂ ਨੂੰ ਪਤਾ ਲੱਗਾ ਕਿ ਰਾਜਾ ਜਿਹੜਾ ਹੈ ਇਹ ਗੁਰੂ ਨਾਨਕ ਦੇ ਪਾਤਸ਼ਾਹ ਮਹਾਰਾਜ ਜੀ ਨੂੰ ਚੇਤੇ ਕਰ ਰਿਹਾ, ਤੇ ਉਸ ਵੇਲੇ ਕਹਿੰਦੇ ਦੰਭੀਆਂ ਪਖੰਡੀਆਂ ਨੇ ਗੁਰੂ ਨਾਨਕ ਦੇ ਬਣ ਕੇ ਤੇ ਉੱਥੇ ਜਾਣਾ ਸ਼ੁਰੂ ਕਰ ਦਿੱਤਾ। ਜਦੋਂ ਗਏ ਨੇ ਬੜਾ ਜ਼ਿਆਦਾ ਖੁਸ਼ ਹੋਣਾ ਇਸਨੇ ਹਿਰਦੇ ਦੇ ਵਿੱਚ ਕਿ ਗੁਰੂ ਨਾਨਕ ਦੇ ਪਾਤਸ਼ਾਹ ਮਹਾਰਾਜ ਆਏ। ਪਰ ਜਦੋਂ ਖੁਸ਼ ਤਾਂ ਹੋਣਾ, ਪਰ ਜਦੋਂ ਫਿਰ ਪਤਾ ਲੱਗਣਾ ਕਿ ਇਹ ਪੂਰਨ ਨਹੀਂ, ਮਨ ਨੂੰ ਸ਼ਾਂਤੀ ਨਾ ਪ੍ਰਾਪਤ ਹੋਣੀ, ਤੇ ਫਿਰ ਹਿਰਦੇ ਦੇ ਵਿੱਚ ਫਿਰ ਨਿਰਾਸ਼ ਹੋ ਜਾਣਾ। ਕੁਛ ਸਮਾਂ ਇਸ ਤਰ੍ਹਾਂ ਬਤੀਤ ਹੋਇਆ। ਆਖਰੇ ਸਿਵਰਿਆਂ ਪਰ ਰਾਜੇ ਨੇ ਪਰਖ ਕਰਨ ਵਾਸਤੇ ਕੁਛ ਪਦਮਨੀ ਜਾਤੀ ਦੀਆਂ ਲੜਕੀਆਂ ਰੱਖ ਲਈਆਂ ਕਿ ਜੇ ਤੇ ਪੂਰਨ ਹੋਣਗੇ ਸਗੋਂ ਇਹਨਾਂ ਨੂੰ ਉਪਦੇਸ਼ ਦੇ ਦੇਣਗੇ, ਜੇ ਪੂਰਨ ਨਾ ਹੋਣਗੇ ਤੇ ਇਹਨਾਂ ਦੇ ਸਰੂਪ ਦੇਖ ਕਰਕੇ ਤੇ ਡੋਲ ਜਾਣਗੇ। ਸੋ ਉਸ ਵੇਲੇ ਕਹਿੰਦੇ ਜਿਸ ਸਮੇਂ ਸਤਿਗੁਰੂ ਨਾਨਕ ਦੇ ਪਾਤਸ਼ਾਹ ਮਹਾਰਾਜ ਜੀ ਆਏ ਨੇ ਤੇ ਉਹ ਸਵੇਰੇ ਪਦਮਨੀ ਜਾਤੀ ਦੀਆਂ ਲੜਕੀਆਂ ਭੇਜੀਆਂ ਗਈਆਂ। ਜਦੋਂ ਇਹਨਾਂ ਨੇ ਜਾ ਕਰਕੇ ਉੱਥੇ ਨਾਸ ਕਰਨਾ ਕੀਤਾ, ਗੁਰੂ ਪਾਤਸ਼ਾਹ ਮਹਾਰਾਜ ਜੀ ਨੇ ਇਹਨਾਂ ਨੂੰ ਉਪਦੇਸ਼ ਦਿੱਤਾ। ਸਤਿਗੁਰੂ ਮਹਾਰਾਜ ਸਾਹਿਬ ਜੀ ਉਪਦੇਸ਼ ਦੇਣ ਲੱਗੇ। ਮਹਾਰਾਜ ਕਹਿੰਦੇ ਗੱਚ ਪੁੱਤਰੀ ਰਾਜ ਕੁਆਰ ਨਾਮ ਭਣੋ ਸਚ ਦੋਤ ਸਵਾਰ। ਗੁਰੂ ਮਹਾਰਾਜ ਕਹਿੰਦੇ ਹੇ ਪੁੱਤਰੀਓ, ਪਰਮੇਸ਼ਰ ਦੇ ਨਾਮ ਨੂੰ ਜਪੋ, ਨਾਮ ਨੂੰ ਉਸ ਅਕਾਲ ਪੁਰਖ ਪਰਮੇਸ਼ਰ ਦੇ ਨਾਮ ਦੇ ਨਾਲ ਜੁੜੋ। ਜਦੋਂ ਇਸ ਤਰ੍ਹਾਂ ਉਪਦੇਸ਼ ਦਿੱਤਾ, ਗਿਆਨ ਹੋ ਗਿਆ, ਗਿਆਨ ਹੋ ਗਿਆ। ਉਸ ਸਮੇਂ ਇਹ ਜਿਹੜੀਆਂ ਲੜਕੀਆਂ ਕਹਿੰਦੇ ਫਿਰ ਰਾਜੇ ਦੇ ਪਾਸ ਆਈਆਂ ਕਿ ਰਾਜਨ, ਅੱਜ ਜੋ ਉੱਥੇ ਮਹਾਤਮਾ ਬੈਠੇ ਆ ਨਾ, ਉਹ ਪੂਰਨ ਸਤਿਗੁਰੂ ਨਾਨਕ ਦੇ ਪਾਤਸ਼ਾਹ ਮਹਾਰਾਜ ਜੀ ਨੇ, ਇਸ ਕਰਕੇ ਅੱਜ ਤੋਂ ਬਾਅਦ ਅਸੀਂ ਤੇਰੇ ਦਰਬਾਰ ਦੇ ਵਿੱਚ ਕਦੇ ਕੋਈ ਨਾਚ ਗਾਣਾ ਨਹੀਂ ਕਰਨਾ, ਅਸੀਂ ਕਿਸੇ ਪ੍ਰਕਾਰ ਦਾ ਕੋਈ ਨਾਚ ਨਹੀਂ ਕਰਾਂਗੀਆਂ, ਕਿਉਂਕਿ ਉਹਨਾਂ ਨੇ ਸਾਡੇ ਤੇ ਕਿਰਪਾ ਕਰ ਦਿੱਤੀ ਹੈ, ਬਖਸ਼ਿਸ਼ ਕੀਤੀ ਹੈ ਸਾਡੇ ਤੇ, ਸਾਨੂੰ ਗਿਆਨ ਬਖਸ਼ ਦਿੱਤਾ, ਬ੍ਰਹਮ ਗਿਆਨਤਾ ਦੇ ਦਿੱਤੀ ਹੈ। ਗੁਰਮੁਖੋ, ਐਸੇ ਗੁਰੂ ਨਾਨਕ ਦੇ ਪਾਤਸ਼ਾਹ ਮਹਾਰਾਜ, ਫਿਰ ਸ਼ਿਵਨਾਭ ਜਾ ਕਰਕੇ ਰਾਜਾ ਗੁਰੂ ਸਾਹਿਬ ਦੇ ਚਰਨਾਂ ਤੇ ਡਿੱਗਾ, ਇਹ ਸੱਚੇ ਪਾਤਸ਼ਾਹ ਕਿਰਪਾ ਕਰੋ, ਮੈਨੂੰ ਬਖਸ਼ੋ, ਮੇਰੇ ਜਨਮ ਤੇ ਮਰਨ ਦੇ ਬੰਧਨ ਕੱਟ ਦਿਓ। ਐਸੇ ਗੁਰੂ ਨਾਨਕ ਦੇ ਮਹਾਰਾਜ ਸਾਹਿਬ ਜੀ ਹਨ ਗੁਰਮੁਖੋ, ਜਿਨ੍ਹਾਂ ਨੂੰ ਕੋਈ ਕਾਮ ਦਾ ਰੋਗ ਨਹੀਂ। ਧੰਨ ਸ੍ਰੀ ਗੁਰੂ ਅਰਜਨ ਦੇ ਪਾਤਸ਼ਾਹ ਮਹਾਰਾਜ, ਤੱਤੀ ਤਵੀ ਦੇ ਉੱਤੇ ਬੈਠੇ ਨੇ, ਪਰ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਤੱਤੀ ਤਵੀ ਤੇ ਬੈਠੇ ਹੋਏ ਆਪਣੇ ਸੀਸ ਦੇ ਉੱਤੇ ਤੱਤਾ ਰੇਤਾ ਪਵਾ ਰਹੇ ਨੇ, ਪਰ ਗੁਰੂ ਪਾਤਸ਼ਾਹ ਮਹਾਰਾਜ ਜੀ ਉਸ ਤੱਤੀ ਤਵੀ ਤੇ ਬੈਠੇ ਹੋਏ ਵੀ ਇਹ ਉਚਾਰ ਰਹੇ ਨੇ, ਤੇਰਾ ਕੀਆ ਮਿੱਠਾ ਲਾਗਾ। ਕਹਿੰਦੇ ਹੇ ਪਰਮੇਸ਼ਵਰ, ਜੋ ਤੂੰ ਕਰ ਰਿਹਾ ਨਾ, ਜਿਹੜਾ ਤੇਰਾ ਭਾਣਾ ਹੈ, ਇਹ ਸਾਨੂੰ ਮਿੱਠਾ ਲੱਗਦਾ। ਕ੍ਰੋਧ ਨਹੀਂ, ਕਿਸੇ ਨੂੰ ਕੋਈ ਸਰਾਪ ਨਹੀਂ, ਐਸੇ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਹਨ। ਸਤਿਗੁਰੂ ਗੋਬਿੰਦ ਸਿੰਘ ਪਾਤਸ਼ਾਹ ਮਹਾਰਾਜ, ਗੁਰਮੁਖੋ, ਜਿਨ੍ਹਾਂ ਨੂੰ ਕੋਈ ਮੋਹ ਨਹੀਂ, ਜਿੱਥੇ ਵੱਡੇ ਵੱਡੇ ਮੋਹ ਦੇ ਕਾਰਨ ਡੋਲ ਗਏ। ਜਿਸ ਤਰ੍ਹਾਂ ਇੱਕ ਕਵੀ ਨੇ ਬੜਾ ਸੁੰਦਰ ਰਚਿਆ, ਉਹ ਕਹਿੰਦਾ, ਦਸ਼ਰਥ ਹੱਥੀ ਪੁੱਤਰਾਂ ਨੂੰ ਬਨਵਾਸ ਦੇ, ਮਹਿਲਾਂ ਤੋਂ ਛਾਲ ਮਾਰ ਮੋਇਆ। ਰਾਜਾ ਦਸ਼ਰਥ ਆਪਣੇ ਪੁੱਤਰ ਰਾਮ ਨੂੰ ਹੱਥੀ ਬਨਵਾਸ ਦਿੱਤਾ, ਤੇ ਜਿਸ ਸਮੇਂ ਘਰੋਂ ਰਾਮ ਜੀ ਗਏ ਨੇ, ਉਸ ਵੇਲੇ ਮਹਿਲਾਂ ਦੇ ਉੱਤੇ ਚੜ ਗਿਆ, ਜਾ ਕਰਕੇ ਖਲੋ ਗਿਆ ਮਹਿਲਾਂ ਦੇ ਉੱਤੇ, ਜਿੰਨਾ ਤੱਕ ਦਿਸਦੇ ਰਹੇ ਠੀਕ, ਜਦੋਂ ਦਿਸਣੋਂ ਹਟੇ, ਪਹਿਲਾਂ ਤੋਂ ਛਾਲ ਮਾਰ ਕਰਕੇ ਆਪਣੀ ਜਾਨ ਦੇ ਦਿੱਤੀ। ਇਬਰਾਹੀਮ ਅੱਖੀਆਂ ਬੰਨ ਲਈਆਂ, ਮਾਰਨ ਲੱਗਾ ਫਿਰ ਤਲਵਾਰ, ਰੋਇਆ। ਕਹਿੰਦੇ ਇਬਰਾਹੀਮ ਪੈਗੰਬਰ ਹੋਇਆ, ਜਿਸ ਸਮੇਂ ਖੁਦਾ ਨੂੰ ਇਸ ਨੇ ਭੇਟਾ ਦੇਣੀ ਚਾਹੀ ਕਿ ਮਾਲਕ, ਮੈਂ ਆਪਣੇ ਪੁੱਤਰ ਦੀ ਭੇਟਾ ਦੇ ਦਿੰਦਾ, ਤੇ ਉਸ ਸਮੇਂ ਮਾਲਕ ਨੇ ਕਿਹਾ, ਸਭ ਤੋਂ ਆਪਣੀ ਪਿਆਰੀ ਚੀਜ਼ ਦੇ ਦੇ, ਸਭ ਤੋਂ ਪਿਆਰਾ ਪੁੱਤਰ, ਪੁੱਤਰ ਦੀ ਭੇਟਾ ਦੇਣ ਲੱਗਾ, ਬਲੀ ਦੇਣ ਲੱਗਾ, ਪਰ ਬਲੀ ਨਾ ਦੇ ਸਕਿਆ। ਅੱਖਾਂ ਤੇ ਪੱਟੀਆਂ ਬੰਨ ਲਈਆਂ, ਫਿਰ ਵੀ ਤਲਵਾਰ ਦਾ ਵਾਰ ਨਾ ਕਰ ਸਕਿਆ। ਉਸ ਤੋਂ ਉਪਰੰਤ ਕਹਿੰਦੇ ਦੇ ਚੇਲਿਆਂ ਨੇ ਅੱਗੇ ਇੱਕ ਝੋਟਾ ਕੀਤਾ, ਉਸ ਦਾ ਵਾਰ ਕਿਰਪਾਨ ਦੇ ਨਾਲ ਵਾਰ ਕਰਕੇ ਉਹਦੀ ਬਲੀ ਦਿੱਤੀ। ਗੁਰਮੁਖੋ, ਆਪਣੇ ਮੋਹ ਦੇ ਕਾਰਨ ਪੁੱਤਰ ਦੀ ਪਰਮੇਸ਼ਰ ਨੂੰ ਬਲੀ ਨਹੀਂ ਦੇ ਸਕਿਆ। ਇਸੇ ਪ੍ਰਕਾਰ ਕਹਿੰਦੇ ਇਬਰਾਹੀਮ ਅੱਖੀਆਂ ਬੰਨ ਲਈਆਂ, ਮਾਰਨ ਲੱਗਾ ਫਿਰ ਤਲਵਾਰ, ਰੋਇਆ। ਹੁਣ ਅਭਿਮਨਿਊ ਦੀ ਮੌਤ, ਅਰਜਨ ਸਿੱਟ ਰਣ ਦੇ ਵਿੱਚ ਹਥਿਆਰ, ਰੋਇਆ। ਕਹਿੰਦੇ ਅਭਿਮਨਿਊ ਦੀ ਮੌਤ ਅਰਜਨ ਨੇ ਜਦੋਂ ਸੁਣੀ, ਪਤਾ ਲੱਗਾ ਕਿ ਮੇਰਾ ਪੁੱਤਰ ਇਸ ਜੰਗ ਦੇ ਵਿੱਚ ਮਾਰਿਆ ਗਿਆ। ਕਹਿੰਦੇ ਉਸ ਵੇਲੇ ਫਿਰ ਜੰਗ, ਮਹਾਂਭਾਰਤ ਦੇ ਜੰਗ ਦੇ ਵਿੱਚ ਹਥਿਆਰ ਸੁੱਟ ਦਿੱਤੇ ਅਰਜਨ ਨੇ, ਤੇ ਕਹਿੰਦੇ ਰੋਇਆ ਆਪਣੇ ਪੁੱਤਰ ਦੇ ਮੋਹ ਦੇ ਵਿੱਚ। ਉਸ ਸਮੇਂ ਦੇ ਗੁਰਮੁਖੋ ਯੋਧਾ ਜੋ ਅਰਜਨ ਅਖਵਾਉਂਦਾ ਸੀ, ਦੁਆਪਰ ਦਾ ਯੋਧਾ ਅਖਵਾਉਂਦਾ ਸੀ ਅਰਜਨ, ਪਰ ਇੱਕ ਮੋਹ ਦੇ ਕਾਰਨ ਫਿਰ ਉੱਥੇ ਉਸਨੂੰ ਰੋਣਾ ਪਿਆ। ਹੁਣ ਇੱਥੇ ਕਵੀ ਫਿਰ ਆਖਰ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਮਹਾਰਾਜ ਜੀ ਦੇ ਬਾਰੇ ਦੱਸਦਾ ਹੈ। ਕਹਿੰਦਾ, ਸੇਵਕ ਆਖਦਾ ਧਨ ਦਸ਼ਮੇਸ਼ ਪਿਤਾ, ਜਿਹੜਾ ਵਾਰ ਕੇ ਨਹੀਂ ਪਰਿਵਾਰ, ਰੋਇਆ। ਗੁਰਮੁਖੋ, ਕਹਿੰਦਾ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਐਸੇ ਨੇ, ਅਸੀਂ ਗੁਰੂ ਮਹਾਰਾਜ ਸਾਹਿਬ ਜੀ ਦੀ ਉਸਤਤ ਕਰਦੇ ਹਾਂ, ਜਿਨ੍ਹਾਂ ਨੇ ਆਪਣਾ ਸਾਰਾ ਪਰਿਵਾਰ ਵਾਰ ਦਿੱਤਾ। ਮਾਲਕ ਨੇ ਸਾਰਾ ਹੀ ਪਰਿਵਾਰ ਵਾਰ ਦਿੱਤਾ, ਪਰ ਗੁਰੂ ਪਾਤਸ਼ਾਹ ਮਹਾਰਾਜ ਜੀ ਦੇ ਅੱਖਾਂ ਦੇ ਵਿੱਚ ਇੱਕ ਹੰਝੂ ਵੀ ਨਹੀਂ ਆਇਆ। ਸਤਿਗੁਰੂ ਮਹਾਰਾਜ ਸਾਹਿਬ ਜੀ ਦੇ ਪਾਸ ਜੇ ਗੁਰਸਿੱਖਾਂ ਬੇਨਤੀ ਕੀਤੀ ਆਣ ਕਰਕੇ, ਭਾਈ ਪਰਮ ਸਿੰਘ ਤੇ ਧਰਮ ਸਿੰਘ ਨੇ ਜੇ ਬੇਨਤੀ ਕੀਤੀ ਨਾ ਆਣ ਕੇ, ਇਹ ਸੱਚੇ ਪਾਤਸ਼ਾਹ ਸਾਨੂੰ ਪਤਾ ਲੱਗਾ ਕਿ ਸਾਹਿਬਜ਼ਾਦੇ ਸ਼ਹੀਦ ਹੋ ਗਏ ਨੇ, ਤੇ ਅਸੀਂ ਬਹੁਤ ਹੀ ਜ਼ਿਆਦਾ ਇਸ ਦੁੱਖ ਨੂੰ ਮਹਿਸੂਸ ਕਰਦੇ ਹਾਂ। ਸਤਿਗੁਰੂ ਗੋਬਿੰਦ ਸਿੰਘ ਪਾਤਸ਼ਾਹ ਮਹਾਰਾਜ ਕਹਿਣ ਲੱਗੇ, ਭਾਈ ਸਿੱਖੋ ਧਰਤੀ ਦੇ ਉੱਤੇ ਲੀਕਾਂ ਮਾਰੋ। ਧਰਤੀ ਦੇ ਉੱਤੇ ਲੀਕਾਂ ਮਾਰੀਆਂ ਗਈਆਂ, ਗੁਰੂ ਮਹਾਰਾਜ ਸਾਹਿਬ ਕਹਿੰਦੇ ਇਹਨਾਂ ਨੂੰ ਮੇਟ ਦਿਓ। ਧਰਤੀ ਤੋਂ ਗੁਰਮੁਖੋ ਲੀਕਾਂ ਜਿਹੜੀਆਂ ਮੇਟੀਆਂ ਗਈਆਂ ਹਨ, ਜਦੋਂ ਮੇਟੀਆਂ ਨੇ ਤਾਂ ਉਸ ਵੇਲੇ ਗੁਰੂ ਮਹਾਰਾਜ ਸਾਹਿਬ ਜੀ ਪੁੱਛਣ ਲੱਗੇ, ਕਹਿੰਦੇ ਹੁਣ ਧਰਤੀ ਤੇ ਲੀਕਾਂ ਮਾਰੀਆਂ, ਧਰਤੀ ਤੋਂ ਲੀਕਾਂ ਮੇਟੀਆਂ, ਤੁਹਾਨੂੰ ਕੋਈ ਦੁੱਖ ਹੋਇਆ? ਕਹਿਣ ਲੱਗੇ, ਮਹਾਰਾਜ ਧਰਤੀ ਤੇ ਲਕੀਰਾਂ ਮਾਰਨ ਦਾ ਕੀ ਦੁੱਖ? ਸਤਿਗੁਰੂ ਗੋਬਿੰਦ ਸਿੰਘ ਪਾਤਸ਼ਾਹ ਮਹਾਰਾਜ ਕਹਿਣ ਲੱਗੇ, ਕਲਗੀਧਰ ਮਹਾਰਾਜ ਜੀ, ਗੁਰੂ ਸਾਹਿਬ ਜੀ ਕਹਿਣ ਲੱਗੇ ਕਿ ਭਾਈ ਸਿੱਖੋ, ਇਸੇ ਪ੍ਰਕਾਰ ਜਿਹੜੇ ਸਾਹਿਬਜ਼ਾਦੇ ਆਏ ਸਨ ਨਾ, ਉਹਨਾਂ ਨੂੰ ਪਰਮੇਸ਼ਰ ਨੇ ਇਸੇ ਕਾਰਜ ਵਾਸਤੇ ਭੇਜਿਆ, ਇਸ ਕਰਕੇ ਆਪਣੇ ਕਾਰਜ ਕਰਕੇ ਸੰਸਾਰ ਤੋਂ ਚਲੇ ਗਏ ਨੇ, ਇਸ ਕਰਕੇ ਸਾਨੂੰ ਕੋਈ ਦੁੱਖ ਨਹੀਂ। ਇਹ ਤੇ ਸਗੋਂ ਅਸੀਂ ਉਸ ਅਕਾਲ ਪੁਰਖ ਪਰਮੇਸ਼ਰ ਵਾਹਿਗੁਰੂ ਦੇ ਅੱਗੇ ਸ਼ੁਕਰਾਨਾ ਕਰਦੇ ਹਾਂ ਕਿ ਮਾਲਕ ਤੇਰੀ ਬਖਸ਼ਿਸ਼ ਦੇ ਨਾਲ ਜਿਹੜੇ ਕਾਰਜ ਲਈ ਤੂੰ ਭੇਜੇ ਉਹ ਪੂਰਾ ਕਰ ਦਿੱਤਾ, ਸਗੋਂ ਡੋਲੇ ਨਹੀਂ। ਸੋ ਗੁਰਮੁਖੋ, ਐਸੇ ਸਤਿਗੁਰੂ ਗੋਬਿੰਦ ਸਿੰਘ ਪਾਤਸ਼ਾਹ ਮਹਾਰਾਜ ਜੀ ਜਿਨ੍ਹਾਂ ਨੂੰ ਕੋਈ ਮੋਹ ਨਹੀਂ ਹੈ, ਐਸੇ ਗੁਰੂ ਹਨ ਸਾਡੇ, ਐਸੇ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਨੇ ਕਹਿੰਦੇ ਉਹੀ ਪੂਰਨ ਗੁਰੂ ਹੈ ਜਿਸ ਨੇ ਪੰਜਾਂ ਨੂੰ ਮਾਰ ਲਿਆ, ਪੰਜਾਂ ਨੂੰ। ਤਾਂ ਹੀ ਗੁਰੂ ਸਾਹਿਬ ਜੀ ਕਹਿੰਦੇ ਜਿਨਮਲ ਮਾਰੇ ਪੰਜ ਸੂਰਬੀਰ, ਕਹਿੰਦੇ ਪੰਜ ਵੱਡੇ ਸੂਰਬੀਰ ਨੇ, ਕਾਮ ਕ੍ਰੋਧ ਮੁਨ ਬਹੰਕਾਰ, ਕਹਿੰਦੇ ਜਿਨ੍ਹਾਂ ਨੂੰ ਇਹਨਾਂ ਨੇ ਪੰਜਾਂ ਨੂੰ ਜਿਨ੍ਹਾਂ ਨੇ ਮਾਰ ਲਿਆ। ਜਿਨਮਲ ਮਾਰੇ ਪੰਜ ਸੂਰਬੀਰ ਸੋ ਪੂਰਾ ਇਹ ਕਲੀ ਰੇ, ਕਹਿੰਦੇ ਗੁਰਮੁਖ ਜਿਨ੍ਹਾਂ ਨੇ ਪੰਜਾਂ ਨੂੰ ਮਾਰ ਲਿਆ, ਕਹਿੰਦੇ ਉਹੀ ਸੰਸਾਰ ਦੇ ਪੂਰਨ ਹੈ। ਇਸ ਕਰਕੇ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਸਾਨੂੰ ਉਪਦੇਸ਼ ਦਿੰਦੇ ਨੇ, ਮਾਲਕ ਸਾਡੇ ਤੇ ਬਖਸ਼ਾ, ਕਹਿੰਦੇ ਰੋਗ ਰਹਿਤ ਮੇਰਾ ਸਤਿਗੁਰ ਜੋਗ, ਕਹਿੰਦੇ ਰੋਗ ਤੋਂ ਰਹਿਤ ਤੇ ਕੇਵਲ ਸਾਡੇ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਹਨ ਜੋਗੀ ਜੋ ਪਰਮੇਸ਼ਰ ਦੇ ਵਿੱਚ ਜੋੜਨ ਵਾਲੇ। ਰੋਗ ਰਹਿਤ ਮੇਰਾ ਸਤਿਗੁਰ ਜੋਗੀ, ਗੁਰਮੁਖੋ ਰੋਗ ਤੋਂ ਰਹਿਤ ਕਰਨ ਵਾਲੇ, ਜੀਵ ਨੂੰ ਵੀ ਰੋਗ ਤੋਂ ਰਹਿਤ ਕਰ ਦੇਣ ਵਾਲੇ, ਭਾਵ ਜੀਵ ਦੇ ਵੀ ਰੋਗ ਕੱਟ ਦੇਣ ਵਾਲੇ ਸਾਡੇ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਹਨ। ਐਸੇ ਮਾਲਕ ਹਨ ਸਾਡੇ ਗੁਰੂ ਪਾਤਸ਼ਾਹ ਮਹਾਰਾਜ ਜੀ। ਤਾਂ ਗੁਰੂ ਸਾਹਿਬ ਜੀ ਉਚਾਰਦੇ ਨੇ, ਗੁਰਸਿੱਖਾ ਸਭ ਤੋਂ ਵੱਡਾ ਤੇ ਰੋਗਾਂ ਨੂੰ ਕੱਟਣ ਵਾਲਾ ਵੈਦ ਹੈ ਗੁਰੂ ਸਾਡਾ, ਕਿਉਂਕਿ ਮੇਰਾ ਵੈਦ ਗੁਰੂ ਗੋਬਿੰਦਾ, ਹਰ ਹਰ ਨਾਮ ਔਖਦ ਮੁਖ ਦੇਵੈ, ਕਾਟੈ ਜਮ ਕੀ ਪੰਦਾ। ਗੁਰਮੁਖੋ ਸਾਡਾ ਵੈਦ ਗੁਰੂ ਹੈ, ਕਿਉਂਕਿ ਉਹ ਪਰਮੇਸ਼ਰ ਕਿਹੜੀ ਦਵਾਈ ਦਿੰਦਾ ਹੈ? ਮਾਲਕ ਨਾਮ ਰੂਪੀ ਦਵਾਈ ਦਿੰਦਾ ਹੈ, ਨਾਮ ਰੂਪੀ ਪਰਮੇਸ਼ਰ ਵਾਹਿਗੁਰੂ ਦਵਾਈ ਦੇ ਕਰਕੇ। ਗੁਰਮੁਖੋ ਜਿੱਥੇ ਸਰੀਰ ਦੇ ਰੋਗ ਕੱਟੇ ਜਾਂਦੇ ਹਨ, ਜਿੱਥੇ ਸਰੀਰ ਦੇ ਰੋਗ ਨਾਸ ਹੋ ਜਾਂਦੇ ਨੇ, ਉੱਥੇ ਪਰਮੇਸ਼ਰ ਜਮਾਂ ਦੀਆਂ ਫਾਈਆਂ ਵੀ ਕੱਟ ਦਿੰਦਾ ਹੈ,
ਰਹਾਉ
ਵਿਸ਼ਰਾਮ ਦੇ ਕਰਕੇ ਉਪਦੇਸ਼ ਬਖਸ਼ਦੇ ਹਨ।
ਜਿਹਵਾ ਰੋਗ ਮੀਨ ਗ੍ਰਸ ਆਨੋ,
ਤੇ ਹੁਣ ਜਿਹਵਾ ਰੋਗ, ਗੁਰੂ ਪਾਤਸ਼ਾਹ ਮਹਾਰਾਜ ਜੀ ਕਹਿੰਦੇ ਜੀਭ ਦਾ ਰੋਗ ਹੈ, ਜੀਭ ਦਾ ਰੋਗ ਕਿਸ ਨੂੰ ਲੱਗਾ ਹੈ? ਕਹਿੰਦੇ ਮੀਨ ਗ੍ਰਸਾਨੋ, ਕਹਿੰਦੇ ਦੇਖੋ ਮੀਨ ਮੱਛੀ ਹੈ, ਕਹਿੰਦੇ ਮੱਛੀ ਜਿਹੜੀ ਹੈ ਇਹ ਜੀਭ ਦੇ ਰੋਗ ਦੇ ਕਾਰਨ ਹੀ ਆਪਣੇ ਆਪ ਨੂੰ ਨਾਸ ਕਰ ਬੈਠਦੀ, ਕਿਉਂਕਿ ਇਸ ਨੂੰ ਪਤਾ ਹੀ ਨਹੀਂ, ਇੰਨੀ ਸੋਝੀ ਨਹੀਂ ਰੱਖਦੀ। ਜਦੋਂ ਵੀ ਕੋਈ ਕੁੰਡੀ ਪਾਉਂਦਾ ਹੈ, ਮਾਸ ਦੀ ਟੁਕੜੀ ਨਾਲ ਲਾ ਕਰਕੇ ਪਾਣੀ ਦੇ ਵਿੱਚ ਸੁੱਟਦਾ, ਕਹਿੰਦੇ ਇਸ ਮੱਛੀ ਦੀ ਇਹ ਹਾਲਤ ਹੈ, ਉਸੇ ਵੇਲੇ ਚੱਟ ਦਿਨੇ ਜਾ ਕਰਕੇ ਉਸ ਚੀਜ਼ ਨੂੰ ਮੂੰਹ ਦੇ ਵਿੱਚ ਪਾ ਲੈਂਦੀ। ਜਦੋਂ ਮੂੰਹ ਦੇ ਵਿੱਚ ਪਾਉਂਦੀ ਹੈ ਤਾਂ ਗੁਰਮੁਖ ਉਸ ਵੇਲੇ ਉਸ ਕੁੰਡੀ ਨੂੰ ਜਿਹੜਾ ਖਿੱਚਣ ਵਾਲਾ ਮਛਿਆਰਾ, ਉਹ ਖਿੱਚਦਾ ਬਾਹਰ, ਖਿੱਚ ਕਰਕੇ ਤੇ ਇਸ ਨੂੰ ਬਾਹਰ ਕੱਢ ਲੈਂਦਾ ਤੇ ਪ੍ਰਾਣ ਨਿਕਲ ਜਾਂਦੇ ਹਨ। ਇਸ ਕਰਕੇ ਜਿਹਵਾ ਰੋਗ ਮੀਨ ਗ੍ਰਸਿਆਨੋ, ਕਹਿੰਦੇ ਮੀਨ ਜਿਹੜੀ ਨਾਸ ਹੋਈ, ਮੱਛੀ ਨਾਸ ਹੋਈ ਹੈ, ਜੀਭ ਦੇ ਰੋਗ ਦੇ ਕਾਰਨ ਹੋਈ ਹੈ।
ਬਸਨ ਰੋਗ ਪਵਰ ਬਿਨਸਾਨੋ,
ਤੇ ਭੌਰਾ ਕੀ ਹੈ? ਭੌਰਾ ਗੁਰਮੁਖ ਇੱਕ ਵਾਸ਼ਨਾ ਦੇ ਰੋਗ ਦੇ ਕਾਰਨ ਆਪਣੇ ਆਪ ਨੂੰ ਨਾਸ ਕਰਦਾ। ਜਿਸ ਤਰ੍ਹਾਂ ਭੌਰਾ ਕਮਲ ਦਾ ਫੁੱਲ ਖਿੜਦਾ, ਕਮਲ ਦੇ ਫੁੱਲ ਦੀ ਸੁਗੰਧੀ ਲੈਣ ਵਾਸਤੇ ਉਹਦੇ ਵਿੱਚ ਜਾ ਕਰਕੇ ਬੈਠ ਜਾਂਦਾ, ਉਸ ਸੁਗੰਧੀ ਦੇ ਵਿੱਚ ਇੰਨਾ ਮਸਤ ਹੋ ਜਾਂਦਾ ਭੌਰਾ ਕਿ ਉਸਨੂੰ ਪਤਾ ਹੀ ਨਹੀਂ ਲੱਗਦਾ ਕਿ ਕਿਸ ਵੇਲੇ ਕਮਲ ਦਾ ਫੁੱਲ ਬੰਦ ਹੋ ਜਾਣਾ। ਜਦੋਂ ਸੂਰਜ ਛਿਪਿਆ, ਕਮਲ ਦਾ ਫੁੱਲ ਬੰਦ ਹੋ ਜਾਂਦਾ, ਉਹਦੇ ਵਿੱਚ ਫਸ ਜਾਂਦਾ ਤੇ ਆਪਣੇ ਆਪ ਨੂੰ ਨਾਸ ਕਰ ਬੈਠਦਾ। ਇਸ ਕਰਕੇ ਬਾਸਨ ਰੋਗ ਭਵਰ ਬਿਨਸਾਨੋ, ਕਹਿੰਦੇ ਵਾਸ਼ਨਾ ਦੇ ਰੋਗ ਦੇ ਵਿੱਚ ਹੀ ਜਿਹੜਾ ਭੌਰਾ ਹੈ ਆਪਣੇ ਆਪ ਨੂੰ ਨਾਸ ਕਰ ਬੈਠਦਾ, ਇਸ ਕਰਕੇ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਸਾਨੂੰ ਸਮਝਾਉਂਦੇ ਨੇ, ਕਹਿੰਦੇ ਹੈ ਮਨੁੱਖ ਵੇਖ ਮ੍ਰਿਗ ਮੀਨ ਭ੍ਰਿੰਗ ਪਤੰਗ ਕੁੰਚਰ ਏਕ ਦੋਖ ਬਿਨਾਸ, ਕਹਿੰਦੇ ਮੱਛੀ ਤੇ ਇਸੇ ਤਰੀਕੇ ਦੇ ਨਾਲ ਗੁਰਮੁਖੋ ਹਿਰਨ ਭੌਰਾ ਹਾਥੀ ਕਹਿੰਦੇ ਆਦਿਕ ਪਤੰਗਾ ਕਹਿੰਦੇ ਪੰਜੇ ਹਨ। ਹੁਣ ਇੱਥੇ ਪੰਜਾਂ ਨੂੰ ਸਤਿਗੁਰੂ ਮਹਾਰਾਜ ਸਾਹਿਬ ਜੀ ਨੇ ਇੱਕ ਇੱਕ ਰੋਗ ਇਹਨਾਂ ਦਾ ਦੱਸਿਆ ਪੰਜਾਂ ਦਾ, ਜਿਸ ਤਰ੍ਹਾਂ ਗੁਰੂ ਸਾਹਿਬ ਜੀ ਨੇ ਇਹਨਾਂ ਨੂੰ ਪੰਜਾਂ ਦਾ ਇੱਕ ਇੱਕ ਰੋਗ ਦੱਸਿਆ ਹੈ, ਇਹ ਪੰਜੇ ਇੱਕ ਇੱਕ ਰੋਗ ਦੇ ਕਰਕੇ ਹੀ ਆਪਣੇ ਆਪ ਨੂੰ ਨਾਸ ਕਰ ਬੈਠੇ, ਇਹ ਪੰਜੇ ਇੱਕ ਇੱਕ ਰੋਗ ਕਰਕੇ ਆਪਣੇ ਆਪ ਨੂੰ ਨਾਸ ਕਰ ਬੈਠਦੇ। ਪਰ ਸਤਿਗੁਰੂ ਮਹਾਰਾਜ ਸਾਹਿਬ ਜੀ ਕਹਿੰਦੇ ਇਹ ਮਨੁੱਖ ਵੇਖ ਇਹਨਾਂ ਵਿੱਚ ਇੱਕ ਇੱਕ ਰੋਗ ਸੀ, ਇੱਕ ਇੱਕ ਤੇ ਇੱਕ ਇੱਕ ਰੋਗ ਦੇ ਕਾਰਨ ਵੀ ਇਹ ਬਚ ਨਹੀਂ ਸਕੇ। ਬ੍ਰਿਗ ਮੀਨ ਭ੍ਰਿੰਗ ਪਤੰਗ ਕੁੰਚਰ ਏਕ ਦੋਖ ਬਿਨਾਸ ਪੰਚ ਦੋਖ ਅਸਾਧ ਜਾਮ ਹੈ ਤਾਕਿ ਕਿਤ ਕਾਸ, ਕਹਿੰਦੇ ਜਿਹੜੇ ਪੰਜੇ ਹੀ ਹਨ ਤੇਰੇ ਵਿੱਚ ਇਹ ਮਨੁੱਖ, ਕਹਿੰਦੇ ਇਸ ਕਰਕੇ ਇਹਨਾਂ ਵਿੱਚ ਤੇ ਇੱਕ ਇੱਕ ਸੀ ਆਪਣੇ ਆਪ ਨੂੰ ਨਾਸ ਕਰ ਬੈਠੇ, ਤੇਰੇ ਵਿੱਚ ਪੰਜੇ ਹੀ ਹਨ ਇਸ ਕਰਕੇ ਤੂੰ ਕਿਵੇਂ ਬਚ ਸਕਦਾ, ਇਸ ਕਰਕੇ ਗੁਰੂ ਦੀ ਸ਼ਰਨ ਪ੍ਰਾਪਤ ਕਰ, ਕਿਉਂਕਿ ਤੇਰੇ ਵਿੱਚ ਤੇ ਪੰਜੇ ਹੀ ਨੇ, ਤੇਰੇ ਅੰਦਰ ਸ਼ਬਦ ਸਪਰਸ਼ ਰੂਪ ਰਸ ਗੰਧ, ਤੇਰੇ ਵਿੱਚ ਸੁਣ ਦਾ ਵੀ ਦੋਸ਼ ਹੈ ਇਸੇ ਕਰਕੇ, ਤੇਰੇ ਵਿੱਚ ਸਪਰਸ਼ ਦਾ ਵੀ ਦੋਸ਼ ਹੈ ਇਸੇ ਕਰਕੇ, ਤੂੰ ਰੂਪ ਵੇਖਣ ਦੇ ਵਿੱਚ ਵੀ ਤੈਨੂੰ ਲੁਭਾਏਮਾਨ ਹੁੰਦਾ, ਇਸੇ ਪ੍ਰਕਾਰ ਤੂੰ ਵਾਸ਼ਨਾ ਦਾ ਵੀ ਰੋਗ ਹੈ ਤੈਨੂੰ, ਤੈਨੂੰ ਖਾਣ ਪੀਣ ਦਾ ਰਸਨਾ ਦਾ ਵੀ ਰੋਗ ਹੈ, ਇਸ ਕਰਕੇ ਇਹਨਾਂ ਪੰਜਾਂ ਦੇ ਵਿੱਚ ਤੂੰ ਗਲਤਾਨ ਹੋਇਆ, ਤੂੰ ਕਿਵੇਂ ਬਚ ਜਾਵੇਂਗਾ। ਗੁਰੂ ਮਹਾਰਾਜ ਸਾਹਿਬ ਜੀ ਕਹਿੰਦੇ ਹੇ ਮਨੁੱਖ ਇਸ ਕਰਕੇ ਇਹ ਪੰਜੇ ਦੋਸ਼ ਜਿਸ ਪ੍ਰਕਾਰ ਤੇਰੇ ਨੇ, ਜਿਵੇਂ ਭੌਰੇ ਦੇ ਵਿੱਚ ਪਤੰਗੇ ਦੇ ਵਿੱਚ ਆਦਿ ਸਾਰੇ ਦੋਸ਼ ਆਉਂਦੇ ਹਨ,
ਇਸ ਰੂਪ ਕਾ ਸਗਲ ਸੰਸਾਰ,
ਇਸ ਕਰਕੇ ਜਿਹੜਾ ਹੇਤ ਰੋਗ ਕਾ ਸਗਲ ਸੰਸਾਰ, ਕਹਿੰਦੇ ਸਾਰਾ ਸੰਸਾਰ ਜਿਹੜਾ ਦੇਖ ਰਹੇ ਹਾਂ ਨਾ ਗੁਰਮੁਖੋ, ਸਾਰਾ ਰੋਗਾਂ ਦਾ ਬੱਝਾ ਹੋਇਆ ਸਾਰਾ ਸੰਸਾਰ, ਸੰਸਾਰ ਦੇ ਵਿੱਚ ਕਿਸੇ ਨਾ ਕਿਸੇ ਨੂੰ ਕਿਸੇ ਨਾ ਕਿਸੇ ਪ੍ਰਕਾਰ ਦਾ ਦੁੱਖ ਲੱਗਾ ਹੈ,
ਤ੍ਰਿਵਿਧ ਰੋਗ ਮੈਂ ਬਦੇ ਵਿਕਾਰਾ,
ਤੇ ਸਤਿਗੁਰੂ ਮਹਾਰਾਜ ਸਾਹਿਬ ਜੀ ਕਹਿੰਦੇ ਤਿੰਨਾਂ ਰੋਗਾਂ ਦੇ ਵਿੱਚ ਹੋਰ ਜ਼ਿਆਦਾ ਵਿਕਾਰ ਵੱਧਦੇ ਨੇ, ਉਹ ਕਿਹੜੇ ਨੇ? ਰਾਜਸੀ, ਤਾਮਸੀ, ਸਾਂਤਕੀ। ਇਹਨਾਂ ਦੇ ਵਿੱਚ ਵੀ ਜਿਹੜੇ ਹਨ ਜੀਵ ਗੁਰਮੁਖੋ, ਇਹਨਾਂ ਤਿੰਨਾਂ ਦੇ ਵਿੱਚ ਲੱਗ ਕਰਕੇ ਜੀਵ ਵਿਕਾਰਾਂ ਵਿਕਾਰਾਂ ਦੇ ਸਹਿਤ ਨਾਸ ਹੋ ਰਹੇ ਹਨ।
ਰੋਗੀ ਮਰਤਾ ਰੋਗੀ ਜਨਮ,
ਤੇ ਜੀਵ ਕੀ ਹੈ? ਰੋਗ ਦੇ ਕਾਰਨ ਹੀ ਗੁਰਮੁਖੋ ਇਸ ਸੰਸਾਰ ਦੇ ਉੱਤੋਂ ਮਰਦਾ ਹੈ। ਦੇਖਿਆ ਹਸਪਿਟਲਾਂ ਦੇ ਵਿੱਚ ਕਿੰਨੇ ਕਿੰਨੇ ਲੋਕ ਜਿਹੜੇ ਮੰਜਿਆਂ ਦੇ ਉੱਤੇ ਪਏ ਵਿਰਲਾਪ ਕਰਦੇ ਹਨ, ਕਿਸੇ ਨੂੰ ਕਿਸੇ ਪ੍ਰਕਾਰ ਦਾ ਰੋਗ ਲੱਗ ਜਾਂਦਾ, ਕਿਸੇ ਨੂੰ ਕਿਸੇ ਪ੍ਰਕਾਰ ਦਾ ਰੋਗ ਲੱਗ ਜਾਂਦਾ, ਤੇ ਜਿਹੜਾ ਜੀਵ ਰੋਗੇ ਮਰਦਾ, ਰੋਗਾਂ ਦੇ ਸਹਿਤ ਹੋ ਕਰਕੇ ਸੰਸਾਰ ਤੋਂ ਚਲੇ ਜਾਂਦਾ, ਰੋਗੇ ਜਨਮੈ। ਤੇ ਕਈ ਗੁਰਮੁਖੋ ਵੇਖੋ ਕਿੰਨੇ ਹੀ ਲੋਕ ਰੋਗ ਦੇ ਸਹਿਤ ਜੰਮਦੇ ਨੇ, ਰੋਗੇ ਜਨਮੈ। ਹਰ ਕੋਈ ਮਨੁੱਖ ਹਉਮੈ ਦੇ ਸਹਿਤ ਹੰਕਾਰ ਨੂੰ ਨਾਲ ਹੀ ਲੈ ਕਰਕੇ ਜੰਮਦਾ ਹੈ,
ਰੋਗੇ ਫਿਰ ਫਿਰ ਜੋ ਨਹੀਂ ਭਰਮੈ।
ਤੇ ਗੁਰਮੁਖੋ ਇਸੇ ਪ੍ਰਕਾਰ ਕਾਮ ਕ੍ਰੋਧ ਮੁੱਲ ਬਹੰਕਾਰ ਜਿਹੜੇ ਪੰਜ ਰੋਗ ਹਨ, ਇਹਨਾਂ ਪੰਜਾਂ ਰੋਗਾਂ ਦੇ ਸਹਿਤ ਰੋਗੇ ਫਿਰ ਫਿਰ ਜੋਨੀ ਭਰਮੈ। ਇਹਨਾਂ ਪੰਜਾਂ ਰੋਗਾਂ ਦੇ ਸਹਿਤ ਜਿਹੜਾ ਮਨੁੱਖ ਹੈ ਵਾਰ ਵਾਰ ਜੂਨਾਂ ਦੇ ਵਿੱਚ ਆਉਂਦਾ, ਪੰਜਾਂ ਰੋਗਾਂ ਦੇ ਸਹਿਤ ਮਨੁੱਖ ਸੰਸਾਰ ਦੇ ਉੱਤੇ ਭਟਕਦਾ ਹੈ,
ਰੋਗ ਬੰਧ ਰਹਿਣ ਰੱਤੀ ਨਾ ਪਾਵੇ।
ਪਰ ਸਤਿਗੁਰੂ ਮਹਾਰਾਜ ਸਾਹਿਬ ਜੀ ਕਹਿੰਦੇ ਇਹਨਾਂ ਰੋਗਾਂ ਨੂੰ ਰੋਕਣ ਵਾਸਤੇ, ਇਹਨਾਂ ਰੋਗਾਂ ਨੂੰ ਰੋਕਣ ਵਾਸਤੇ ਰੋਗ ਬੰਧ ਰਹਿਣ ਰਤੀ ਨਾ ਪਾਵੇ। ਇਹ ਜਿਹੜਾ ਮਨੁੱਖ ਹੈ ਗੁਰਮੁਖੋ, ਰਤੀ ਜਿੰਨਾ ਵੀ ਪ੍ਰਯਾਸ ਨਹੀਂ ਕਰਦਾ, ਕਿਉਂਕਿ ਰੋਗਾਂ ਤੋਂ ਰਹਿਤ ਕਰਨ ਵਾਲਾ ਕੌਣ ਹੈ? ਰੋਗਾਂ ਤੋਂ ਰਹਿਤ ਕਰਨ ਵਾਲੇ ਤਾਂ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਹਨ। ਗੁਰੂ ਮਹਾਰਾਜ ਸਾਹਿਬ ਜੀ ਨਾਮ ਦੇ ਨਾਲ ਇਹਨਾਂ ਰੋਗਾਂ ਨੂੰ ਕੱਟਦੇ ਨੇ, ਗੁਰੂ ਪਾਤਸ਼ਾਹ ਮਹਾਰਾਜ ਜੀ ਬਾਣੀ ਦੇ ਨਾਲ ਕੱਟਦੇ ਹਨ, ਇਸ ਕਰਕੇ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਕਹਿੰਦੇ ਰੋਗ ਬੰਧ ਰਹਿਣ ਰਤੀ ਨਾ ਪਾਵੇ। ਇਸ ਕਰਕੇ ਰੋਗਾਂ ਨੂੰ ਜਿਹੜਾ ਬੰਨਣਾ, ਇਹਨਾਂ ਨੂੰ ਬੰਨ ਪਾਉਣਾ ਹੈ ਗੁਰਮੁਖੋ ਰਤੀ, ਜਿੰਨਾ ਵੀ ਇਹ ਜੀਵ ਪਰਮੇਸ਼ਵਰ ਦੇ ਨਾਮ ਨੂੰ ਜਪ ਨਹੀਂ ਰਿਹਾ ਹੈ।
ਸਤਿਗੁਰ ਰੋਗ ਕਤੇ ਨਾ ਜਾਵੇ,
ਤੇ ਬਿਨਾਂ ਸਤਿਗੁਰਾਂ ਤੋਂ ਗੁਰਮੁਖੋ ਕਦੇ ਵੀ ਰੋਗ ਜਾਂਦੇ ਨਹੀਂ। ਤੇ ਗੁਰਮੁਖੋ ਜਦੋਂ ਰੋਗ ਲੱਗਦੇ ਕਦੋਂ ਹੈ? ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਕਹਿੰਦੇ ਇਹ ਮਨੁੱਖ ਸੰਸਾਰ ਤੇ ਰੋਗ ਲੱਗਦਾ ਉਦੋਂ ਹੀ ਜਦੋਂ ਪਰਮੇਸ਼ਵਰ ਭੁੱਲ ਗਿਆ, ਕਿਉਂਕਿ ਉਦੋਂ ਆਣ ਕਰਕੇ ਸਾਰੇ ਰੋਗ ਲੱਗਦੇ। ਗੁਰੂ ਮਹਾਰਾਜ ਸਾਹਿਬ ਦਾ ਫਰਮਾਨ ਹੈ, ਪਰਮੇਸ਼ਵਰ ਤੇ ਭੁੱਲਿਆ ਵਿਆਪਣ ਸਭੇ ਰੋਗ, ਜਦੋਂ ਪਰਮੇਸ਼ਰ ਭੁੱਲ ਜਾਂਦਾ ਹੈ ਉਦੋਂ ਸਾਰੇ ਹੀ ਰੋਗ ਆਣ ਕਰਕੇ ਇਸ ਮਨੁੱਖ ਨੂੰ ਵਿਆਪਦੇ ਨੇ। ਅਨੇਕਾਂ ਪ੍ਰਕਾਰ ਦੇ ਰੋਗ ਇਸ ਜੀਵ ਨੂੰ ਲੱਗਦੇ ਹਨ। ਜਦੋਂ ਮਾਲਕ ਵਾਹਿਗੁਰੂ ਭੁੱਲ ਜਾਂਦਾ ਹੈ, ਜਦੋਂ ਜੀਵ ਪਰਮੇਸ਼ਰ ਤੋਂ ਬੇਮੁੱਖ ਹੋ ਜਾਂਦਾ ਹੈ, ਜਿਸ ਪ੍ਰਕਾਰ ਸਤਿਗੁਰੂ ਮਹਾਰਾਜ ਸਾਹਿਬ ਜੀ ਗੁਰਬਾਣੀ ਦੇ ਵਿੱਚ ਉਪਦੇਸ਼ ਸਾਨੂੰ ਹੋਰ ਵੀ ਦਿੰਦੇ ਹੈ। ਗੁਰੂ ਮਹਾਰਾਜ ਦੀਪਾਲਪੁਰ ਨਗਰ ਦੇ ਵਿੱਚ ਪਹੁੰਚੇ ਸਤਿਗੁਰੂ ਨਾਨਕ ਦੇਵ ਪਾਤਸ਼ਾਹ ਮਹਾਰਾਜ। ਗੁਰੂ ਪਾਤਸ਼ਾਹ ਮਹਾਰਾਜ ਜੀ ਜਿਸ ਸਮੇਂ ਉੱਥੇ ਪਹੁੰਚੇ ਹਨ ਤਾਂ ਗੁਰਮੁਖ ਉਸ ਵੇਲੇ ਉੱਥੋਂ ਦੇ ਮਨੁੱਖਾਂ ਨੇ ਗੁਰੂ ਨਾਨਕ ਦੇਵ ਪਾਤਸ਼ਾਹ ਮਹਾਰਾਜ ਜੀ ਨੂੰ ਬੈਠਣ ਹੀ ਨਹੀਂ ਦਿੱਤਾ। ਜਦੋਂ ਨਹੀਂ ਬੈਠਣ ਦਿੱਤਾ ਤਾਂ ਸਤਿਗੁਰੂ ਨਾਨਕ ਦੇਵ ਪਾਤਸ਼ਾਹ ਮਹਾਰਾਜ ਗੁਰਮੁਖੋਂ ਉੱਠ ਕਰਕੇ ਬਾਹਰ ਨੂੰ ਗਏ ਨੇ। ਉੱਥੇ ਇੱਕ ਗੁਰਮੁਖੋਂ ਕੁਟੀਆ ਬਣੀ ਹੈ। ਉਹ ਕੁਟੀਆ ਵੱਲ ਗੁਰੂ ਸਾਹਿਬ ਜੀ ਪਹੁੰਚੇ, ਭਾਈ ਮਰਦਾਨੇ ਨੂੰ ਆਖਿਆ, ਮਰਦਾਨਿਆ ਤੇ ਕੌਣ ਅੰਦਰ ਅੰਦਰ ਵੇਖਿਆ ਕਿ ਮਨੁੱਖ ਥੋੜੀ ਹੈ ਵਿਰਲਾਪ ਕਰ ਰਿਹਾ। ਗੁਰੂ ਪਾਤਸ਼ਾਹ ਮਹਾਰਾਜ ਜੀ ਸਾਹਮਣੇ ਦਰਵਾਜੇ ਤੇ ਬੈਠ ਗਏ। ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਦੇ ਦਰਸ਼ਨ ਕੀਤੇ ਸਕੋੜੀ ਨੇ ਇਸੇ ਪੀੜਾ ਘਟ ਗਈ ਹੈ। ਜਦੋਂ ਪੀੜਾ ਘਟੀ ਹਨੇਰਾ ਹੋਇਆ, ਪੀੜ ਫਿਰ ਸ਼ੁਰੂ ਹੋ ਗਈ। ਜਦੋਂ ਗੁਰੂ ਸਾਹਿਬ ਦਰਸ਼ਨ ਕਰਨ ਨੂੰ ਹਟ ਗਏ, ਗੁਰੂ ਸਾਹਿਬ ਦੇ ਦਰਸ਼ਨ ਹੋਣ ਨੂੰ ਹਟ ਗਏ, ਗੁਰਮੁਖ ਉਸ ਵੇਲੇ ਪੀੜਾ ਫਿਰ ਹੋਣ ਲੱਗ ਪਈ ਇਸ ਕੋੜੀ ਨੂੰ। ਸਤਿਗੁਰੂ ਨਾਨਕ ਦੇਵ ਪਾਤਸ਼ਾਹ ਮਹਾਰਾਜ ਜੀ ਨੇ ਕਿਹਾ, ਭਾਈ ਮਰਦਾਨਿਆ ਰਬਾਬ ਵਜਾ। ਰਬਾਬ ਵਜਾਈ, ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਨੇ ਕੀਰਤਨ ਆਰੰਭ ਕੀਤਾ। ਬਾਣੀ ਉਚਾਰੀ, ਗੁਰੂ ਮਹਾਰਾਜ ਸਾਹਿਬ ਜੀ ਨੇ, ਜੈ ਤਨ ਬਾਣੀ ਵਿਸਤਰ ਜਾਏ, ਜਿਉ ਪੱਕਾ ਰੋਗੀ ਵਿਲ ਲਾਏ। ਇਹ ਸ਼ਬਦ ਉਚਾਰਿਆ ਗੁਰੂ ਮਹਾਰਾਜ ਸਾਹਿਬ ਨੇ। ਕਿਹੇ ਜੀਵ ਜਦੋਂ ਪਰਮੇਸ਼ਰ ਦਾ ਨਾਮ ਵਿਸਤਰ ਗਿਆ, ਉਸ ਸਮੇਂ ਪੱਕੇ ਰੋਗੀ ਦੀ ਨਿਆਈ ਹੈ। ਮਨੁੱਖ ਜਿਹੜਾ ਵਿਰਲਾਪ ਕਰਦਾ, ਦੁੱਖ ਮਹਿਸੂਸ ਕਰਦਾ, ਇਸ ਕਰਕੇ ਸ਼ਬਦ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਨੇ ਜਦੋਂ ਉਚਾਰਿਆ, ਉਸ ਸਮੇਂ ਗੁਰਮੁਖ ਇਸ ਬਾਣੀ ਨੂੰ ਸੁਣਿਆ, ਉਹਦਾ ਕੋੜ ਰਾਜੀ ਹੋ ਗਿਆ। ਐਸੇ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਹਨ, ਰੋਗਾਂ ਨੂੰ ਕੱਟਣ ਵਾਲੇ ਨੇ। ਬਿਨ ਸਤਿਗੁਰ ਰੋਗ ਕਤਹੇ ਨਾ ਜਾਵੇ, ਬਿਨਾਂ ਗੁਰੂ ਤੋਂ ਗੁਰਮੁਖ ਕਿਸੇ ਵੀ ਪ੍ਰਕਾਰ ਦਾ ਜਿਹੜਾ ਰੋਗ ਦੂਰ ਨਹੀਂ ਹੁੰਦਾ ਹੈ।
ਪਾਰ ਬ੍ਰਹਮ ਜਿਸ ਕੀਨੀ ਦਇਆ,
ਪਾਰ ਬ੍ਰਹਮ ਅਕਾਲ ਪੁਰ ਪਰਮੇਸ਼ਰ ਵਾਹਿਗੁਰੂ ਨੇ ਜਿਸ ਮਨੁੱਖ ਦੇ ਉੱਤੇ ਕਿਰਪਾ ਕਰ ਦਿੱਤੀ ਹੈ।
ਬਾਹ ਪਕੜ ਰੁਗੋਂ ਕੱਢ ਲਾਇਆ,
ਤੇ ਮਾਲਕ ਨੇ ਗੁਰਮੁਖੋ ਬਾਹ ਤੋਂ ਫੜ ਕਰਕੇ ਉਹਨਾਂ ਜੀਵਾਂ ਨੂੰ ਰੋਗਾਂ ਤੋਂ ਕੱਢ ਲਿਆ। ਕਾਮ ਕ੍ਰੋਧ ਮੂਲ ਹੰਕਾਰ ਦੇ ਰੋਗਾਂ ਤੋਂ ਵੀ ਬਚਾ ਲਿਆ ਹੈ।
ਟੁੱਟੇ ਬੰਧਨ ਸਾਧ ਸੰਗ ਪਾਇਆ,
ਤੇ ਗੁਰਮੁਖੋ ਜਦੋਂ ਸਾਧੂ ਦੀ ਸੰਗਤ ਪ੍ਰਾਪਤ ਕਰ ਲਈ, ਕਿਸੇ ਮਹਾਂਪੁਰਖ ਬ੍ਰਹਮ ਗਿਆਨੀ ਦੀ ਸੰਗਤ ਪ੍ਰਾਪਤ ਕਰ ਲਈ, ਟੁੱਟੇ ਬੰਧਨ ਉਸ ਸਮੇਂ ਜਨਮ ਤੇ ਮਰਨ ਦੇ ਸਾਰੇ ਬੰਧਨ ਨਾਸ ਹੋ ਜਾਂਦੇ ਹਨ।
ਕਹੁ ਨਾਨਕ ਗੁਰ ਰੋਗ ਮਿਟਾਇਆ,
ਤੇ ਸਤਿਗੁਰੂ ਮਹਾਰਾਜ ਸਾਹਿਬ ਜੀ ਉਪਦੇਸ਼ ਦਿੰਦੇ ਨੇ। ਮਾਲਕ ਕਹਿੰਦੇ ਹਨ ਕਿ ਗੁਰੂ ਹੀ ਹੈ, ਪਰਮੇਸ਼ਰ ਹੀ ਹੈ ਜਿਹੜੇ ਜੀਵਾਂ ਦੇ ਰੋਗਾਂ ਨੂੰ ਕੱਟਣ ਵਾਲਾ ਹੈ।
ਤੈਰੋ ਮਹੱਲਾ ਪੰਜਵਾਂ, ਚੀਤ ਆਵੇ ਤਾਂ ਮਹਾ ਆਨੰਦ।
ਪੰਜਵੇਂ ਪਾਤਸ਼ਾਹ ਧੰਨ ਸ਼੍ਰੀ ਗੁਰੂ ਅਰਜਨ ਦੇ ਮਹਾਰਾਜ ਭੈਰੋਂ ਰਾਗ ਦੇ ਰਾਹੀਂ ਅਗਲੇ ਸ਼ਬਦ ਦੇ ਵਿੱਚ ਉਪਦੇਸ਼ ਦਿੰਦੇ ਆ। ਮਾਲਕ ਬਖਸ਼ਿਸ਼ ਕਰਦੇ ਆ, ਕਹਿੰਦੇ ਚੀਤ ਆਵੇ ਤਾਂ ਮਹਾ ਆਨੰਦ। ਤੇ ਮਨੁੱਖ ਜੇ ਪਰਮੇਸ਼ਰ ਚੇਤੇ ਆ ਜਾਵੇ ਨਾ, ਪਰਮੇਸ਼ਰ ਚੇਤੇ ਆ ਜਾਵੇ, ਕਹਿੰਦੇ ਉਸ ਦੇ ਵੱਡਾ, ਉਸ ਦੇ ਵਰਗਾ ਹੋਰ ਕੋਈ ਆਨੰਦ ਨਹੀਂ। ਸਭ ਤੋਂ ਆਨੰਦ ਇਹੀ ਹੈ, ਸਭ ਤੋਂ ਵੱਡਾ ਆਨੰਦ ਇਹੀ ਹੈ ਕਿ ਸਾਨੂੰ ਪਰਮੇਸ਼ਰ ਵਾਹਿਗੁਰੂ ਚੇਤੇ ਆਉਣਾ ਕਰੇ।
ਜੀਤ ਆਵੇ ਤਾਂ ਸਭ ਦੁੱਖ ਭੰਜ,
ਤੇ ਪਰਮੇਸ਼ਰ ਚੇਤੇ ਆ ਜਾਵੇ, ਮਾਲਕ ਬਖਸ਼ਿਸ਼ ਕਰ ਦੇਵੇ, ਜਦੋਂ ਜੀਵ ਨੂੰ ਪਰਮੇਸ਼ਰ ਚੇਤੇ ਆਉਂਦਾ ਸਭ ਦੁੱਖ ਭੰਜ। ਸਮਝ ਲਓ ਉਸ ਜੀਵ ਦੇ ਸਾਰੇ ਹੀ ਜਿਹੜੇ ਦੁੱਖ ਹਨ ਭੱਜ ਜਾਂਦੇ ਨੇ, ਨਾਸ ਹੋ ਜਾਂਦੇ ਹਨ।
ਜੀਤ ਆਵੇ ਤਾਂ ਸਰਦਾ ਪੂਰੀ,
ਤੇ ਗੁਰਮੁਖ ਜਦੋਂ ਪਰਮੇਸ਼ਰ ਚੇਤੇ ਆਉਂਦਾ ਤੇ ਜੀਵ ਦੀਆਂ ਜਿਹੜੀਆਂ ਸ਼ਰਧਾ ਹਨ ਉਹ ਸਾਰੀਆਂ ਸ਼ਰਧਾ ਪੂਰੀਆਂ ਹੋ ਜਾਂਦੀਆਂ ਨੇ। ਗੁਰਮੁਖ ਜਿਹੜੀਆਂ ਵੀ ਮਨ ਨੂੰ ਆਸਾਂ ਲੱਗੀਆਂ ਨੇ, ਜਿਹੜਾ ਵੀ ਜੀਵ ਕੁਛ ਚਾਹੁੰਦਾ ਉਹ ਸਭ ਕੁਛ ਜੀਵ ਪ੍ਰਾਪਤ ਕਰ ਲੈਂਦਾ ਹੈ।
ਜੀਤ ਆਵੇ ਤਾਂ ਕਵਹਿ ਨਾ ਝੂਰੇ,
ਤੇ ਜਿਸ ਨੂੰ ਪਰਮੇਸ਼ਰ ਚੇਤੇ ਆਉਂਦਾ ਗੁਰਮੁਖੋ ਕਦੇ ਝੁਰਦਾ ਨਹੀਂ, ਉਸ ਨੂੰ ਕੋਈ ਚਿੰਤਾ ਨਹੀਂ, ਉਸ ਨੂੰ ਕੋਈ ਦੁੱਖ ਨਹੀਂ ਹੈ।
ਅੰਤਰ ਰਾਮ ਰਾਏ ਪ੍ਰਗਟੇ ਆਏ,
ਤੇ ਗੁਰੂ ਪਾਤਸ਼ਾਹ ਮਹਾਰਾਜ ਕਹਿੰਦੇ ਜਿਸ ਦੇ ਅੰਦਰ ਰਾਮ ਰਾਏ ਸਾਡਾ ਰਾਜਾ ਸਰੂਪ ਪਰਮੇਸ਼ਰ ਵਾਹਿਗੁਰੂ ਪ੍ਰਗਟ ਹੋ ਗਿਆ, ਜਿਸ ਦੇ ਹਿਰਦੇ ਦੇ ਵਿੱਚ ਮਾਲਕ ਆਣ ਕਰਕੇ ਪ੍ਰਗਟ ਹੋ ਗਿਆ ਹੈ।
ਗੁਰਪੂਰੇ ਦੀਓ ਰੰਗ ਲਾਏ,
ਤੇ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਨੇ ਪੂਰਨ ਗੁਰਾਂ ਨੇ ਕੀ ਕਿਰਪਾ ਕੀਤੀ। ਗੁਰਮੁਖੋ ਜਿਸ ਦੇ ਹਿਰਦੇ ਦੇ ਵਿੱਚ ਪਰਮੇਸ਼ਰ ਵਾਹਿਗੁਰੂ ਪ੍ਰਗਟ ਹੋ ਗਿਆ ਨਾ, ਪੂਰਨ ਗੁਰਾਂ ਨੇ ਕਿਰਪਾ ਕਰ ਦਿੱਤੀ, ਮਾਲਕ ਨੇ ਬਖਸ਼ਿਸ਼ ਕਰ ਦਿੱਤੀ, ਉਸ ਨੂੰ ਰੰਗ ਲਾ ਦਿੱਤਾ। ਨਾਮ ਰੂਪੀ ਰੰਗ ਲੱਗ ਗਿਆ ਉਸ ਨੂੰ, ਐਸੀ ਬਖਸ਼ਿਸ਼ ਹੋ ਗਈ ਹੈ, ਰੰਗ ਦੇ ਸਹਿਤ ਹੋ ਗਿਆ, ਪਰਮੇਸ਼ਰ ਦੀ ਬੰਦਗੀ ਦੇ ਸਹਿਤ ਜੁੜ ਗਿਆ ਹੈ। ਰਾਮ ਦੇ ਕਰਕ ਉਪਦੇਸ਼ ਦਿੰਦੇ ਹਨ,
ਜੀਤਿਆਵੇ ਤਾਂ ਸਰਬ ਕੋ ਰਾਜਾ।
ਤੇ ਹੁਣ ਗੁਰੂ ਮਹਾਰਾਜ ਸਾਹਿਬ ਜੀ ਕਹਿੰਦੇ, ਜਿਹੜਾ ਜੀਵ ਨੂੰ ਪਰਮੇਸ਼ਰ ਵਾਹਿਗੁਰੂ ਚੇਤੇ ਆਉਂਦਾ, ਜਿਸ ਜੀਵ ਨੂੰ ਪਰਮੇਸ਼ਰ ਚੇਤੇ ਆ ਗਿਆ, ਸਰਬ ਕੋ ਰਾਜਾ। ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਕਹਿੰਦੇ, ਸਮਝ ਲਓ ਸਾਰਿਆਂ ਦੇ ਉੱਤੇ ਰਾਜ ਕਰਦਾ, ਸਾਰਿਆਂ ਦੇ ਉੱਤੇ ਰਾਜ, ਜਿਸ ਨੂੰ ਪਰਮੇਸ਼ਰ ਚੇਤੇ ਆਉਂਦਾ। ਅਦਮ ਬਾਦਸ਼ਾਹ ਹੋਇਆ, ਅਦਮ ਬਾਦਸ਼ਾਹ ਗੁਰਮੁਖੋ ਆਪਣੇ ਪੁੱਤਰ ਨੂੰ ਰਾਜ ਭਾਗ ਸੌਂਪ ਕਰਕੇ ਜੰਗਲ ਦੇ ਵਿੱਚ ਬੈਠ ਗਿਆ, ਜਾ ਕਰਕੇ ਜੰਗਲ ਦੇ ਵਿੱਚ ਬੈਠਾ ਤਪੱਸਿਆ ਕਰ ਰਿਹਾ। ਆ ਕਰਕੇ ਕਿਸੇ ਨੇ ਇਸਦੇ ਪੁੱਤਰ ਨੂੰ ਦੱਸਿਆ ਕਿ ਤੇਰੇ ਪਿਤਾ ਦੀ ਹਾਲਤ ਬੜੀ ਮਾੜੀ ਹੈ, ਉਸ ਨੂੰ ਮੈਂ ਜੰਗਲ ਦੇ ਵਿੱਚ ਬੈਠਿਆਂ ਵੇਖਿਆ, ਉਹਦੇ ਤੇ ਸਰੀਰ ਦੇ ਵਸਤਰ ਪਾਟੇ ਹੋਏ ਹਨ। ਤੇ ਜਦੋਂ ਇੰਨੀ ਆਪਣੀ ਹਾਲਤ ਪਿਤਾ ਦੀ ਸੁਣੀ ਤੇ ਉਸ ਵੇਲੇ ਕਹਿੰਦੇ, ਅਦਮ ਬਾਦਸ਼ਾਹ ਦਾ ਪੁੱਤਰ ਉਸ ਨੂੰ ਮਿਲਣ ਵਾਸਤੇ ਗਿਆ, ਸੈਨਾ ਦੇ ਤਹਿਤ ਮਿਲਣ ਵਾਸਤੇ ਗਿਆ। ਜਾ ਕਰਕੇ ਆਪਣੇ ਪਿਤਾ ਨੂੰ ਕਹਿਣ ਲੱਗਾ ਕਿ ਪਿਤਾ ਜੀ ਘਰ ਵਿੱਚ ਚੱਲੋ, ਵਾਪਸ ਘਰ ਵਿੱਚ ਬੈਠ ਕਰਕੇ ਭਗਤੀ ਕਰ ਲਵੋ। ਤੇ ਉਸ ਸਮੇਂ ਅਦਮ ਬਾਦਸ਼ਾਹ ਕਹਿਣ ਲੱਗਾ ਕਿ ਤੂੰ ਕਾਹਦਾ ਹੰਕਾਰ ਕਰਦਾ, ਮਾਣ ਕਰਦਾ ਫੌਜਾਂ ਦਾ। ਇਸ ਕਰਕੇ ਜੇ ਤੂੰ ਸੋਚਦਾ ਨਾ ਕਿ ਵੇਖ ਸਭ ਕੁਛ ਤੇਰੇ ਹੁਕਮ ਦੇ ਵਿੱਚ ਹੈ, ਤੇ ਇੱਥੇ ਹੁਕਮ ਜਿਹੜਾ ਇੱਥੇ ਪਰਮੇਸ਼ਰ ਦਾ ਵੀ ਬੜਾ ਚੱਲਦਾ। ਉਸ ਸਮੇਂ ਫਿਰ ਇਹਦਾ ਪਿਤਾ ਨੇ ਕਿਹਾ, ਕਹਿਣ ਲੱਗਾ ਕਿ ਮੈਂ ਸੂਈ ਪਾਣੀ ਦੇ ਵਿੱਚ ਸੁੱਟਦਾ, ਪਾਣੀ ਦੇ ਵਿੱਚ ਸੂਈ ਸੁੱਟੀ। ਕਹਿਣ ਲੱਗਾ ਕਿ ਆਪਣੇ ਸੇਵਕਾਂ ਨੂੰ ਕਹਿ ਕੇ ਕੱਢ ਕਰਕੇ ਦਿਖਾਵੇ। ਉਸ ਸਮੇਂ ਸੂਈ ਪਾਣੀ 'ਚ ਸੁੱਟੀ, ਇਹਦੇ ਸੇਵਕਾਂ ਨੇ, ਇਹਦੇ ਸੈਨਿਕਾਂ ਨੇ, ਇਹਦੇ ਪੁੱਤਰ ਦੇ ਸੈਨਿਕਾਂ ਨੇ ਵਿੱਚ ਚੁੱਕੀਆਂ ਮਾਰੀਆਂ ਨਦੀ ਦੇ ਵਿੱਚ, ਪਰ ਪਾਣੀ ਦੇ ਵਿੱਚ ਸੂਈ ਨਾ ਬਾਹਰ ਆਈ। ਉਸ ਸਮੇਂ ਉਦੋਂ ਬਾਦਸ਼ਾਹ ਨੇ ਕਿਹਾ, ਵਰਨ ਦੇਵਤਾ ਸੂਈ ਮੈਨੂੰ ਚਾਹੀਦੀ ਹੈ। ਕਹਿੰਦੇ ਉਸ ਸਮੇਂ ਮੱਛੀ ਦੇ ਮੂੰਹ ਦੇ ਵਿੱਚੋਂ ਸੂਈ ਬਾਹਰ ਆਈ ਹੈ। ਤੇ ਇਸ ਪ੍ਰਕਾਰ ਗੁਰਮੁਖੋ ਫਿਰ ਦੱਸਿਆ, ਕਹਿਣ ਲੱਗੇ ਕਿ ਤੂੰ ਰਾਜ ਭਾਗ ਦਾ ਹੰਕਾਰ ਕਰਦਾ, ਵੇਖ ਤੇਰੇ ਤੇ ਜਿਹੜੇ ਸੈਨਿਕ ਹਨ ਉਹ ਤਾਂ ਸੂਈ ਨੀ ਕੱਢ ਸਕੇ, ਇਸ ਕਰਕੇ ਸਾਡੇ ਹੁਕਮ ਦੇ ਵਿੱਚ ਤਾਂ ਵੇਖ ਵਰਨ ਦੇਵਤਾ ਵੀ ਹੈ, ਇਹ ਵੀ ਸਾਡੇ ਹੁਕਮ ਨੂੰ ਮੰਨਦਾ ਹੈ, ਇਸ ਕਰਕੇ ਚੀਤ ਆਵੇ ਤਾਂ ਸਰਬ ਕੋ ਰਾਜਾ। ਜਿਸ ਨੂੰ ਪਰਮੇਸ਼ਰ ਚੇਤੇ ਆ ਜਾਵੇ ਨਾ, ਉਹ ਸਾਰੀ ਸ੍ਰਿਸ਼ਟੀ ਦਾ ਗੁਰਮੁਖੋ ਸਮਝ ਲਓ ਸਾਰੇ ਜਗਤ ਦਾ ਰਾਜਾ ਬਣ ਜਾਂਦਾ ਹੈ, ਹਰੇਕ ਕੋਈ ਉਹਦੇ ਹੁਕਮ ਦੇ ਵਿੱਚ ਆ ਜਾਂਦਾ ਹੈ।
ਜੀਤ ਆਵੇ ਤਾਂ ਪੂਰੇ ਕਾਜਾ।
ਤੇ ਜਿਸ ਨੂੰ ਪਰਮੇਸ਼ਰ ਵਾਹਿਗੁਰੂ ਚੇਤੇ ਆ ਗਿਆ, ਜਿਸ ਨੂੰ ਪਰਮੇਸ਼ਰ ਵਾਹਿਗੁਰੂ ਨੂੰ ਗੁਰਮੁਖੋ ਪ੍ਰਾਪਤ ਹੋ ਗਿਆ, ਸਤਿਗੁਰੂ ਮਾਲਕ ਨੇ ਬਖਸ਼ਿਸ਼ ਕਰ ਦਿੱਤੀ, ਉਹਦੇ ਸਾਰੇ ਕਾਰਜ ਸੰਪੂਰਨ ਹੋ ਗਏ ਹਨ।
ਜੀਤਿਆਵੇ ਤਾਂ ਰੰਗ ਗੁਲਾਲ।
ਤੇ ਗੁਰਮੁਖੋ ਜਿਸ ਨੂੰ ਪਰਮੇਸ਼ਰ ਚੇਤੇ ਆਉਂਦਾ, ਉਸ ਨੂੰ ਗੁਲਾਲ, ਗੁਲਾਲ ਕਹਿੰਦੇ ਚੂਹ ਚੂੜਾ ਰੰਗ, ਪੱਕਾ ਰੰਗ ਜਿਹੜਾ ਉਸ ਨੂੰ ਲੱਗ ਜਾਂਦਾ ਹੈ।
ਜੀਤਿਆਵੇ ਤਾਂ ਸਦਾ ਨਿਹਾਲ।
ਤੇ ਜਿਸ ਨੂੰ ਨਾਮ ਰੂਪੀ ਪੱਕਾ ਰੰਗ ਚੂਹ ਚੂੜਾ ਲੱਗ ਗਿਆ, ਤੇ ਸਤਿਗੁਰੂ ਸਾਹਿਬ ਜੀ ਕਹਿੰਦੇ, ਉਹ ਜਿਹੜਾ ਜੀਵ ਪਰਮੇਸ਼ਰ ਵਾਹਿਗੁਰੂ ਦੇ ਵਿੱਚ ਜੁੜ ਜਾਂਦਾ, ਫਿਰ ਉਸ ਨੂੰ ਜਦੋਂ ਚੇਤੇ ਆਉਂਦਾ ਮਾਲਕ ਸਦਾ ਨਿਹਾਲ, ਉਹ ਸਦਾ ਹੀ ਨਿਹਾਲ ਹੈ, ਇਸ ਲੋਕ ਦੇ ਵਿੱਚ ਵੀ, ਪਰਲੋਕ ਦੇ ਵਿੱਚ ਵੀ ਉਸਦੇ ਬਖਸ਼ਾਂ ਹਨ।
ਜੀਤਿਆਵੇ ਤਾਂ ਸਾਧ ਧਨਵੰਤਾ।
ਤੇ ਜਿਸ ਨੂੰ ਪਰਮੇਸ਼ਰ ਚੇਤੇ ਆਉਂਦਾ, ਗੁਰਮੁਖੋ ਸਦਾ ਹੀ ਧਨਵੰਤ ਹੈ, ਉਹ ਸਦਾ ਹੀ ਸਭ ਤੋਂ ਸ੍ਰੇਸ਼ਟ ਹੈ।
ਜੀਤਿਆਵੇ ਤਾਂ ਸਾਧ ਨਿਭ੍ਰਾਂਤਾ।
ਤੇ ਗੁਰੂ ਮਹਾਰਾਜ ਸਾਹਿਬ ਜੀ ਕਹਿੰਦੇ, ਜਿਸ ਨੂੰ ਪਰਮੇਸ਼ਰ ਚੇਤੇ ਆਉਂਦਾ, ਸਤਿਗੁਰੂ ਮਹਾਰਾਜ ਸਾਹਿਬ ਜੀ ਬਖਸ਼ਿਸ਼ ਕਰਦੇ ਨੇ, ਉਸ ਜੀਵ ਦੀਆਂ ਭਟਕਣਾ ਮੁੱਕ ਜਾਂਦੀਆਂ ਹਨ।
ਜੀਤਿਆਵੇ ਤਾਂ ਸਭ ਰੰਗ ਮਾਣ।
ਤੇ ਜਦੋਂ ਮਾਲਕ ਵਾਹਿਗੁਰੂ ਚੇਤੇ ਆ ਜਾਵੇ, ਤੇ ਉਹ ਜਿਹੜਾ ਜੀਵ ਸਭ ਰੰਗ ਮਾਣੇ, ਸਾਰੇ ਆਨੰਦ ਪ੍ਰਾਪਤ ਕਰਦਾ ਹੈ, ਪਰਮੇਸ਼ਰ ਦੇ ਨਾਮ ਦੇ ਵਿੱਚ ਜੁੜ ਜਾਂਦਾ ਹੈ।
ਜੀਤਿਆਵੇ ਤਾਂ ਚੁਕੀ ਕਾਣ।
ਤੇ ਜਦੋਂ ਮਾਲਕ ਚੇਤੇ ਆਉਂਦਾ, ਜਿਸ ਜੀਵ ਨੂੰ ਗੁਰਮੁਖੋ ਦੀ ਕਾਣੇ, ਉਹ ਕਿਸੇ ਦੀ ਕਾਨ ਕਨੋਟ ਨਹੀਂ ਮੰਨਦਾ, ਸਾਰੀਆਂ ਕਾਨ ਕਨੋਟਾਂ ਚੁੱਕੀਆਂ ਜਾਂਦੀਆਂ ਹਨ।
ਜੀਤਿਆਵੇ ਤਾਂ ਸਹਿਜ ਘਰ ਪਾਇਆ।
ਤੇ ਜਦੋਂ ਪਰਮੇਸ਼ਰ ਚੇਤੇ ਆ ਗਿਆ ਨਾ, ਸਹਿਜ ਘਰ ਪਾਇਆ, ਗੁਰਮੁਖੋ ਉਹਨਾਂ ਨੇ ਆਪਣੇ ਸਰੂਪ ਘਰ ਦੀ ਪ੍ਰਾਪਤੀ ਕਰ ਲਈ, ਸਹਿਜ ਗਿਆਨ ਦੀ ਪ੍ਰਾਪਤੀ ਕਰ ਲਈ ਹੈ।
ਜੀਤਿਆਵੇ ਤਾਂ ਸੁਣ ਸੁਣਾਇਆ।
ਪਰਮੇਸ਼ਰ ਚੇਤੇ ਆਉਣ ਦੇ ਨਾਲ ਹੀ ਜਿਹੜਾ ਜੀਵ ਅਪੁਰ ਅਵਸਥਾ ਪ੍ਰਾਪਤ ਕਰ ਲੈਂਦਾ। ਅਪੁਰ ਅਵਸਥਾ ਕਿਹੜੀ ਹੈ? ਅਪੁਰ ਅਵਸਥਾ ਜਿਸ ਤਰ੍ਹਾਂ ਕੋਈ ਵੀ ਫੁਰਨਾ ਨਾ ਫੁਰਨਾ, ਐਸੀਆਂ ਬਖਸ਼ਾਂ ਉਸ ਜੀਵ ਨੂੰ ਪ੍ਰਾਪਤ ਹੋ ਜਾਂਦੀਆਂ ਹਨ।
ਜੀਤਿਆਵੇ ਸਤਿ ਕੀਰਤਨ ਕਰਤਾ।
ਤੇ ਜਿਹੜਾ ਮਾਲਕ ਨੂੰ ਚੇਤੇ ਕਰਦਾ, ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਕਹਿੰਦੇ ਉਹ ਸਦਾ ਹੀ ਉਸ ਪਰਮੇਸ਼ਰ ਦੀ ਕੀਰਤਨ ਭਗਤੀ ਕਰਦਾ, ਉਸ ਨੂੰ ਕੀਰਤਨ ਦੀ ਪ੍ਰਾਪਤੀ ਹੋ ਜਾਂਦੀ ਹੈ, ਉਹ ਕੀਰਤਨ ਸਰਵਣ ਕਰਦਾ, ਕੀਰਤਨ ਉਸ ਗਾਉਂਦਾ, ਮਾਲਕ ਦੇ ਗੁਣਾਂ ਨੂੰ ਗਾਉਂਦਾ। ਨੌ ਪ੍ਰਕਾਰ ਦੀਆਂ ਭਗਤੀਆਂ ਨੇ, ਸ਼੍ਰੋਮਣੀ ਭਗਤੀ ਕੀਰਤਨ ਭਗਤੀ ਹੈ, ਮਾਲਕ ਉਸ ਤੇ ਬਖਸ਼ਾ ਕਰ ਦਿੰਦੇ ਹਨ।
ਮਨ ਮਾਨਿਆ ਨਾਨਕ ਭਗਵੰਤ,
ਤੇ ਜਿਸ ਨੂੰ ਪਰਮੇਸ਼ਰ ਚੇਤੇ ਆਉਂਦਾ ਗੁਰਮੁਖੋ, ਉਸ ਦਾ ਜਿਹੜਾ ਮਨ ਹੈ ਪਰਮੇਸ਼ਰ ਭਗਵੰਤ ਮਾਲਕ ਦੇ ਵਿੱਚ ਮੰਨਿਆ ਜਾਂਦਾ, ਜਿਸ ਕਰਕੇ ਉਹ ਪਰਮੇਸ਼ਰ ਦੀ ਪ੍ਰਾਪਤੀ ਕਰ ਲੈਂਦਾ, ਉਸ ਤੇ ਬਖਸ਼ਾ ਹੋ ਜਾਂਦੀਆਂ ਹਨ, ਉਸਦਾ ਮਨ ਜਿਹੜਾ ਮਾਲਕ ਦੇ ਨਾਮ ਦੇ ਵਿੱਚ ਲੱਗ ਜਾਂਦਾ, ਐਸੀਆਂ ਬਖਸ਼ਾ ਉਹ ਪ੍ਰਾਪਤ ਕਰ ਲੈਂਦਾ। ਇਹ ਸਭ ਕੁਛ ਕਿੱਥੋਂ ਪ੍ਰਾਪਤ ਹੁੰਦਾ ਹੈ? ਤੇ ਜੀਵ ਜਦੋਂ ਪਰਮੇਸ਼ਰ ਚੇਤੇ ਆ ਜਾਵੇ, ਜਦੋਂ ਪਰਮੇਸ਼ਰ ਦੀ ਬਖਸ਼ਿਸ਼ ਹੋ ਜਾਵੇ, ਰਹਿਮਤ ਹੋ ਜਾਵੇ, ਸਤਿਗੁਰੂ ਪਾਤਸ਼ਾਹ ਮਹਾਰਾਜ ਦੀ ਬਖਸ਼ਿਸ਼ ਕਰਨ, ਗੁਰੂ ਮਹਾਰਾਜ ਸਾਹਿਬ ਦੀ ਰਹਿਮਤ ਕਰਨ, ਸਾਡੇ ਕਲਯੁਗੀ ਹਿਰਦਿਆਂ ਦੇ ਵਿੱਚ ਗੁਰੂ ਸਾਹਿਬ ਜੀ ਦਾ ਪਾਵਨ ਪਵਿੱਤਰ ਉਪਦੇਸ਼ ਵੱਸ ਜਾਵੇ, ਸਾਡੇ ਲੋਕ ਪ੍ਰਲੋਕ ਸਹਿਲੇ ਹੋ ਜਾਣ, ਜਨਮ ਮਰਨ ਦੇ ਚੱਕਰ ਕੱਟੇ ਜਾਣ, ਦਸ ਪਾਸੋਂ ਵਿਚਾਰ ਕਰਦਿਆਂ ਕਥਾ ਕਰਦਿਆਂ ਹੋਈਆਂ ਭਗਵੰਤ ਸਿਮਾ ਬਖਸ਼ਣੀ, ਦਿਓ ਸਜਣ ਆਸੇ ਸੁਣੀਆਂ ਜੋ ਹੈ ਸਾਹਿਬ ਸਿਓ ਮੇਲ ਲੇਖਾ, ਕਥਾ ਨਾ ਛੁੱਟੀ ਹੈ ਕਨ ਕਨ ਭੁੱਲਣ ਹਾਰ, ਬਖਸ਼ਣ ਹਾਰ ਬਖਸ਼ ਲੈ ਨਾਨਕ ਪਾਰ ਉਤਾਰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।